एकत सुनत सदा है संगे मैं मूरख जानिया दूरी हार बेअंत होमित कर क्या जाना होए कैसो क्या जाना होए कैसो करो सतगुर अपने मैं मूरख देहो उपदेशो मैं मूरख के तक बात है कोट परादी तरियारे गुरु नानक जिन सुनिया पेखिया से फिर गर्भास सुल्तान का मियां तेरी कवन वड़ा जो तू दे सो मैं मूरख कहन ना जा तेरे गुण गावा गुण गावा तेरे गुण दे बुझा जैसे सच में रहूं रजा परम सत्कार्यो गुरु स्वारी सात संगत जियो सतगुरां दे महान पवित्र दरबार दियां आप जी हाजरियां भर रहे सी सत्कार जो भाई साहब जी दी रचना तो गुरु की बाणी दा कीर्तन आरती अते कलगियां वाले पातशाह महाराज जी दे तरों आए हुए बचन दीनन की प्रतपाल करे नित संत उबार गनीमन गारे ओ वाहिगुरु जो दीना दी प्रतपालना करदा है ते कदे कदाई नहीं ओ सदा ही सबना दी पालना कर रहा है ते ओदा एक सुभा दस रहे ने कहिंदे ओ संतां नूं तां जगत दी मोह माया चों बाहर कढ लैंदा ए गनीमन दुश्मन उहनां नूं गाल देंदा है प्यारे ओ संत कौन कन सतगुरु जी इत्थे आप समूह गुरु की सतसंगत नूं ਇੱਥੇ ਸੰਗਤ ਵਿੱਚ ਆਉਣ ਵਾਲੇ ਹਰ ਜੀਵ ਨੂੰ ਸਤਿਗੁਰੂ ਪਿਆਰ ਨਾਲ ਸੰਤ ਕਹਿ ਰਹੇ ਨੇ। ਜੋ ਨਿਕਲਣਾ ਚਾਹੁੰਦਾ ਹੈ ਵਾਹਿਗੁਰੂ ਉਹਨੂੰ ਜ਼ਰੂਰ ਕੱਢਦਾ ਹੈ। ਜੋ ਜਗਤ ਦੇ ਦੁੱਖਾਂ ਤੋਂ ਬਚਣਾ ਚਾਹੁੰਦਾ ਹੈ ਵਾਹਿਗੁਰੂ ਦੇ ਟੇਕ ਲੈ ਕੇ, ਉਹਨੂੰ ਵਾਹਿਗੁਰੂ ਜ਼ਰੂਰ ਇਹ ਜਗਤ ਦੀ ਅੱਗ ਦੁੱਖਾਂ ਦੀ ਤੋਂ ਬਾਹਰ ਕੱਢਦਾ ਹੈ। ਜਿਵੇਂ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ ਨਾ, ਆਵੋ ਸੰਤ ਪਿਆਰ ਕੋ ਆ ਕੱਚ ਕੀ ਕਰੇ ਕਹਾਣੀ, ਇਹ ਆਪ ਸਮੂਹ ਸੰਗਤ ਲਈ ਇੱਥੇ ਸੰਤ ਸ਼ਬਦ ਕਹਿ। ਹਜ਼ੂਰ ਕਹਿੰਦੇ ਉਹ ਆਪਣੇ ਸੰਤ ਜਨਾਂ ਨੂੰ ਉਭਾਰਦਾ ਤੇ ਗਨੀਮਨ ਕੌਣ ਕਨ ਜਿਹੜੇ ਵਾਹਿਗੁਰੂ ਦੀ ਰਜ਼ਾ ਤੋਂ ਉਲਟ ਚੱਲਦੇ ਨੇ। ਸਾਧ ਸੰਗਤ ਉਹ ਬਿਰਤੀਆਂ, ਪਰ ਇਸ ਤੋਂ ਅਗਲੇਰੇ ਥੋੜਾ ਜਿਹਾ ਚੱਲੋਗੇ ਜਿਹੜੀ ਕੱਲ ਵਿਚਾਰ ਗੁਰੂ ਕਿਰਪਾ ਨਾਲ ਸਤਿਗੁਰਾਂ ਨੇ ਪ੍ਰਾਰੰਭ ਕਰਵਾਈ ਸੀ, ਸਭ ਤੋਂ ਵੱਡਾ ਦੁਸ਼ਮਣ ਇਹ ਮਨ। ਇਹ ਮਨ ਜਿਹੜੀ ਇਹਦੀ ਫੌਜ ਏ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਮਾਮ ਔਗਣਾ, ਇਹਨਾਂ ਨੂੰ ਵਾਹਿਗੁਰੂ ਆਪ ਹੀ ਗਾਲਦਾ ਹੈ। ਆਓ, ਸਤਿਗੁਰ ਜੀ ਨੇ ਕਿਰਪਾ ਕੀਤੀ ਏ ਆਪਸੀਆਂ ਦੇ ਖਿਰਦਿਆਂ ਅੰਦਰ ਸਤਿਗੁਰੂ ਲਈ ਪਿਆਰ ਪੈਦਾ ਹੋਇਆ। ਦੂਰ ਨੇੜੇ ਤੋਂ ਚੱਲ ਕੇ ਆਪ ਜੀ ਗੁਰੂ ਦਰਬਾਰ ਚ ਪਹੁੰਚੇ ਹੋ। ਸਤਿਗੁਰੂ ਜੀ ਦੀ ਉਪਮਾ ਜੋ ਪ੍ਰਾਰੰਭ ਕੀਤੀ ਏ ਉਸ ਲੜੀ ਨੂੰ ਅੱਗੇ ਤੋਰੀਏ। ਪਿਆਰ ਸ਼ਰਧਾ ਨਾਲ ਫਤਿਹ ਬੁਲਾਓ ਤੇ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਬੇਨਤੀ ਪ੍ਰਾਰੰਭ ਕੀਤੀ ਸੀ ਇੱਕ ਉਹ ਸਫ਼ਰ ਏ ਜਿਹੜਾ ਆਮ ਜਗਤ ਤੈਅ ਕਰ ਰਿਹਾ ਏ ਵੀ ਬਚਪਨ ਜਵਾਨੀ ਤੇ ਬੁਢੇਪਾ ਤੇ ਮੌਤ। ਇੱਕ ਉਹ ਸਫ਼ਰ ਏ ਜਿਹੜਾ ਸਤਿਗੁਰਾਂ ਨੇ ਸਿੱਖ ਨੂੰ ਤੈਅ ਕਰਨ ਲਈ ਦੱਸਿਆ ਹੈ। ਜਗਤ ਦਾ ਸਫ਼ਰ ਇੰਨਾ ਕੁ ਹੈ ਭਈ ਦੁਨੀਆ ਦੇ ਅੰਦਰ ਹਰ ਉਸ ਕੰਮ ਕਰਨ ਲਈ ਅੰਤਾਂ ਦੀ ਮਿਹਨਤ ਕਰੋ ਜਿਹਦੇ ਨਾਲ ਪੈਸਾ ਘਰ ਆਵੇ, ਰਹਿਣ ਵਾਸਤੇ ਮਕਾਨ ਅੱਛਾ ਹੋਵੇ, ਸ਼ੋਹਰਤ ਤੇ ਚੌਧਰ ਦੀ ਪ੍ਰਾਪਤੀ ਹੋਵੇ ਤੇ ਬਾਲ ਬੱਚੇ ਘਰ ਵਿੱਚ ਹੋਣ, ਜੋ ਮਨ ਕਵੇ ਉਹਦੇ ਆਖੇ ਲੱਗ ਕੇ। ਗੁਰਮਤਿ ਦੀ ਬੋਲੀ ਵਿੱਚ ਤਾਂ ਵੱਡਾ ਦੁੱਖ ਏ, ਪਰ ਲੋਕਾਂ ਦੀ ਬੋਲੀ ਵਿੱਚ ਐਸ਼ੋ ਆਰਾਮ ਸੁੱਖ ਦੀ ਜ਼ਿੰਦਗੀ ਬਤੀਤ ਕਰਕੇ ਤੇ ਇੱਕ ਦਿਨ ਚਲੇ ਜਾਈਏ। ਪਰ ਸਤਿਗੁਰਾਂ ਨੇ ਇਹ ਕਿਹਾ ਵੀ ਨਹੀਂ, ਇਹ ਤਾਂ ਜਗਤ ਜਿਉ ਰਿਹਾ ਏ 84 ਲੱਖ ਜੂਨ ਪਸ਼ੂਆਂ ਤੇ ਪੰਛੀਆਂ ਦੀ ਤਰ੍ਹਾਂ, ਇਹ ਕੰਮ ਤਾਂ ਉਹ ਵੀ ਕਰ ਰਹੇ ਹਨ ਤੇ ਉਹਨਾਂ ਨੂੰ ਆਦਮੀ ਜਿੰਨੀ ਮਿਹਨਤ ਵੀ ਨਹੀਂ ਕਰਨੀ ਪੈ ਰਹੀ ਏ, ਰੋਜੀ ਰੋਟੀ ਉਹਨਾਂ ਨੂੰ ਵੀ ਵਾਹਿਗੁਰੂ ਦੇ ਰਿਹਾ ਹੈ। ਸੁਣ ਰਹੇ ਸਾਜੇ ਨਾ, ਪਸ਼ੂਆਂ ਨੂੰ ਵੀ, ਪੰਛੀਆਂ ਨੂੰ ਵੀ, ਨਾਗਾਂ ਨੂੰ ਵੀ, ਹਰ ਕਿਸੇ ਨੂੰ ਹਰ ਸਮੇਂ ਉਹਦੀ ਪਾਲਣਾ ਕਰ ਰਿਹਾ ਹੈ, ਸਾਡੀ ਕਿਉਂ ਨਾ ਕਰੇਗਾ। ਪਰ ਸਾਹਿਬ ਕਹਿੰਦੇ ਨੇ ਇਨਸਾਨੀ ਜੀਵਨ ਮਿਲਿਆ ਸੀ ਪਰਮੇਸ਼ਰ ਦੀ ਪ੍ਰਾਪਤੀ ਲਈ। ਪਰਮੇਸ਼ਰ ਦੀ ਪ੍ਰਾਪਤੀ ਲਈ ਸਤਿਗੁਰਾਂ ਨੇ ਪਹਿਲੀ ਸ਼ਰਤ ਰੱਖੀ ਏ ਭਈ ਗੁਰੂ ਵਾਲੇ ਬਣਨਾ। 9 ਗੁਰੂਆਂ ਤੱਕ, ਗੁਰੂ ਸਾਹਿਬਾਨਾਂ ਤੱਕ ਗੁਰੂ ਚੇਲੇ ਨੂੰ ਆਪਸ ਵਿੱਚ ਜੋੜਨ ਲਈ ਹੁਕਮ ਸੀ ਚਰਨਾਂ ਦਾ ਅੰਮ੍ਰਿਤ ਪੀਣਾ। ਪਰ ਦਸਮ ਪਿਤਾ ਜੀ ਨੇ ਪੱਕੇ ਤੌਰ ਤੇ ਮਰਿਆਦਾ ਬਣਾਈ ਭਈ ਕੌਣ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਦੇ ਰਾਹੀਂ ਇਹ ਦਾਤ ਲੈਣੀ। ਸਤਿਸੰਗਿਓ, ਹੁਣ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਕੋਈ ਆਦਮੀ ਗੁਰੂ ਵਾਲਾ ਬਣਦਾ ਏ, ਅੰਮ੍ਰਿਤ ਦੀ ਦਾਤ ਮਿਲ ਗਈ, ਇਹਦੇ ਨਾਲ ਸਾਡਾ ਗੁਰੂ ਘਰ ਇੱਕ ਨਵਾਂ ਜਨਮ ਹੁੰਦਾ ਏ। ਰੁਖਾਨੀਅਤ ਦਾ ਜਨਮ, ਅਧਿਆਤਮਕ ਜਨਮ, ਮਾਨਸਿਕ ਆਤਮਕ ਤੌਰ ਤੇ ਜਨਮ ਹੋਇਆ। ਪਰ ਜਨਮ ਤੋਂ ਬਾਅਦ ਗੁਰੂ ਕੇ ਪਿਆਰਿਓ ਅਸਾਂ ਗੁਰੂ ਘਰ ਦੀ ਪੜ੍ਹਾਈ ਸ਼ੁਰੂ ਕਰਨੀ ਹੈ। ਕੱਲ ਬੇਨਤੀ ਕੀਤੀ ਸੀ, ਅਕਸਰ ਮੇਰੀ ਕੌਮ ਇਥੋਂ ਤੱਕ ਹੀ ਆ ਕੇ ਰੁਕ ਗਈ। ਬਹੁਤਾਤ ਵਿੱਚ ਤਾਂ ਅੰਮ੍ਰਿਤ ਛਕਣ ਤੋਂ ਹੀ ਮਨੁੱਕਰ ਹੈ, ਪਰ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਉਹਨਾਂ ਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਇਹ ਮਨ ਨੂੰ ਦੇ ਆਖੇ ਲੱਗ ਕੇ ਸਮਝਾ ਲਿਆ ਏ ਭਈ ਸਵੇਰੇ ਸ਼ਾਮ ਦਾ ਨਿਤਨੇਮ ਕਰਨਾ, ਬਸ ਸ਼ਾਇਦ ਇਸ ਤੋਂ ਅੱਗੇ ਸਾਡਾ ਹੋਰ ਕੁਝ ਕਰਨ ਵਾਲਾ ਬਾਕੀ ਨਹੀਂ ਰਹਿੰਦਾ। ਸਤਿਗੁਰੂ ਕਹਿੰਦੇ ਨਹੀਂ, ਨਾਤੀ ਧੋਤੀ ਸੰਭਕੇ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੁਬੇੜੀ ਹਿੰਗ ਦੀ ਗਈ ਕਚੋਰੀ ਕੰਧ। ਜੇ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਅਸੀਂ ਸੌ ਗਏ, ਫਿਰ ਇਹ ਸੋਣਾ ਹੀ ਨਾ, ਜਦੋਂ ਨਿਸ਼ਾਨਾ ਭੁੱਲਦਾ ਪਰਮੇਸ਼ਰ ਦੀ ਪ੍ਰਾਪਤੀ। ਪਿਆਰਿਓ, ਮਨ ਨੇ ਸਾਨੂੰ ਇੰਨਾ ਕੁ ਰੋਗੀ ਕਰ ਦਿੱਤਾ ਏ, ਇਹ ਗੁਰੂ ਕੋਲ ਆ ਕੇ ਵੀ ਨਾ ਰੱਬ ਦੀ ਗੱਲ ਸੁਣ ਕੇ ਬਹੁਤਾ ਖੁਸ਼ ਨਹੀਂ ਹੁੰਦਾ। ਇਹ ਚਾਹੁੰਦਾ ਇੱਥੇ ਵੀ ਕਿਸੇ ਦੂਸਰੇ ਦੇ ਔਗਣਾਂ ਦੀ ਗੱਲ ਕਰੋ, ਕੌਮ ਦੇ ਅੰਦਰ ਜੋ ਕੋਈ ਮੰਦ ਭਾਗੀ ਘਟਨਾ ਵਾਪਰੀ ਉਹਦੀ ਗੱਲ ਸਟੇਜ ਤੋਂ ਹੋਵੇ, ਮਨ ਬੜਾ ਖੁਸ਼ ਹੁੰਦਾ ਏ। ਇਹਨੂੰ ਚਾਅ ਜਾ ਚੜਦਾ, ਕਿਉਂ? ਇਹਨੇ ਨਵਾਂ ਰੂਪ ਬਣਾ ਲਿਆ। ਕਹਿੰਦੇ ਪਹਿਲਾਂ ਦੁਨੀਆਂ ਚ ਗੱਲ ਕਰਦੇ ਸਾ, ਜੇ ਕਿਸੇ ਦੇ ਔਗਣ ਗੁਰਦੁਆਰੇ ਆ ਗਏ, ਚਲੋ ਤੁਸੀਂ ਸਰੀਰ ਕਰਕੇ ਬੈਠੋ, ਮਨ ਕਹਿੰਦਾ ਤੁਹਾਨੂੰ ਇੱਥੇ ਹੀ ਬਿਠਾ ਕੇ ਉਹ ਗੱਲਾਂ ਦੀ ਸੈਰ ਕਰਾਵਾਂਗਾ ਜਿੱਥੇ ਤੁਸੀਂ ਦੂਸਰਿਆਂ ਦੇ ਔਗਣ ਤੇ ਪਖੰਡ ਨੂੰ ਵੇਖ ਸਕੋਗੇ, ਤੁਸੀਂ ਆਪਣੇ ਰੱਬ ਤੇ ਆਪਣੇ ਅੰਦਰ ਨੂੰ ਇੱਥੇ ਵੀ ਨਹੀਂ ਵੇਖੋਗੇ। ਵੇਖਦੇ ਹੋ ਨਾ, ਜਦੋਂ ਨਿਰੰਤਰ ਨਾਮ ਤੇ ਪਰਮੇਸ਼ਰ ਦੀ ਬਾਤ ਚੱਲੇ, ਗੁਰੂ ਕੇ ਪਿਆਰਿਓ, ਜਦੋਂ ਨਿਰੋਲ ਮੇਰੇ ਵਾਹਿਗੁਰੂ ਜੀ ਦੀ ਬੰਦਗੀ ਦੀ ਪਰਮੇਸ਼ਰ ਦੇ ਭਜਨ ਸਿਮਰਨ ਦੀ ਬਾਤ ਚੱਲੇ, ਇਹ ਮਨ ਇੱਥੇ ਵੀ ਥੋੜਾ ਸੁਸਤ ਕਾਲਾ ਪੈਂਦਾ ਏ, ਕਹਿੰਦਾ ਇਹ ਸਾਰਾ ਕੁਝ ਠੀਕ ਜਾ ਨੀ ਇਹਨੂੰ ਮਹਿਸੂਸ ਹੁੰਦਾ। ਪਰ ਖੈਰ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਇਹ ਸਫ਼ਰ ਸ਼ੁਰੂ ਕਰਨਾ ਏ ਅੰਮ੍ਰਿਤ ਛਕਣ ਤੋਂ ਬਾਅਦ। ਦੋ ਕੰਮ ਕਰਨੇ ਸਨ ਸਿੱਖ ਨੇ, ਨਿਤਨੇਮ ਤੋਂ ਇਲਾਵਾ ਨਾਮ ਜਪਣਾ ਤੇ ਨਾਮ ਜਪ ਕੇ ਸਾਧ ਸੰਗਤ ਨਾਲ ਜੁੜੇ ਰਹਿਣਾ। ਜੇ ਇਹ ਦੋ ਚੀਜ਼ਾਂ ਤੁਸੀਂ ਟੁੱਟਾਂਗੇ ਨਾ, ਤੇ ਅੰਮ੍ਰਿਤ ਛਕ ਕੇ ਵੀ ਸਾਡੇ ਅੰਦਰ ਗੁਰੂ ਬਖਸ਼ੇ ਗੁਣ ਨਹੀਂ ਕਦੇ ਪੈਦਾ ਹੋ ਸਕਦੇ। ਅੰਦਰ ਸੁੱਕਾ ਜਿਹਾ ਤੁਸੀਂ ਵੇਖਦੇ ਹੋ, ਅਕਸਰ ਸੁਣਦੇ ਹੋ ਵੀ ਫਲਾਣੇ ਵੀਰ ਭੈਣ ਨੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਉਹਨੇ ਹੁਣ ਤੋੜ ਦਿੱਤਾ ਹੈ। ਅੰਮ੍ਰਿਤ ਟੁੱਟਣ ਤੋਂ ਭਾਵ ਉਹ ਔਗਣ ਦੁਬਾਰਾ ਕਿਉਂ ਆਏ? ਬੂਟਾ ਬੀਜਿਆ ਸੀ ਬਹੁਤ ਪਿਆਰਾ, ਪਾਣੀ ਨਹੀਂ ਦਿੱਤਾ, ਸੁੱਕ ਗਿਆ ਵਿਚਾਰਾ। ਪਿਆਰੇ, ਉਹ ਬੀਜ ਬੜਾ ਕੀਮਤੀ ਸੀ। ਕਲਗੀਆਂ ਵਾਲ ਇਹਨੇ 239 ਸਾਲ ਸਾਧ ਸੰਗ, 230 ਸਾਲ ਉਦੋਂ ਜਦੋਂ ਅੰਮ੍ਰਿਤ ਦੀ ਦਾਤ ਮਿਲੀ, ਸਾਹਿਬਾਂ ਨੇ 230 ਸਾਲ ਵਿੱਚ ਜਿਹੜਾ ਦਰਗਾਹ ਚੋਂ ਬੀਜ ਲਿਆਂਦਾ ਸੀ ਸਿੱਖ ਦੇ ਭਲੇ ਵਾਸਤੇ, ਜਿਹਦੇ ਨਾਲ ਅਸੀਂ ਵਾਹਿਗੁਰੂ ਜੀ ਤੱਕ ਪਹੁੰਚਣਾ ਨਹੀਂ ਉਹਦਾ ਰੂਪ ਪਾਉਣਾ ਸੀ, ਉਸ ਬੀਜ ਨੂੰ ਕੇਵਲ ਸੰਗਤ ਤੇ ਨਾਮ ਦੇ ਪਾਣੀ ਨਾ ਦੇਣ ਕਾਰਨ ਅਸੀਂ ਸੁਕਾ ਕੇ ਬੈਠ ਜਾਂਦੇ ਹਾਂ। ਆਮ ਨੂੰ ਕਹਿੰਦਾ ਏ, ਜਿਵੇਂ ਆਮ ਬੰਦੇ ਦਾ ਜੀਵਨ ਹੈ ਸੁਭਾਅ ਤੇ ਉਸੇ ਤਰ੍ਹਾਂ ਦਾ ਅੰਮ੍ਰਿਤ ਧਾਰੀ ਦਾ, ਤੇ ਮੈਨੂੰ ਕੀ ਫਾਇਦਾ ਇਸ ਘਰ ਵਿੱਚ ਪ੍ਰਵੇਸ਼ ਕਰਨ ਦਾ? ਉਹ ਦੁਨੀਆਂ ਸਵਾਲ ਕਰਦੀ ਹੈ, ਉਹ ਕਹਿੰਦੇ ਇਹਨਾਂ ਦੇ ਅੰਦਰ ਵੀ ਸੁੱਕਾਪਨ ਤੇ ਆਮ ਮਨੁੱਖ ਦੇ ਵੀ ਫਰਕ ਕੀ ਹੋਇਆ? ਫਰਕ ਇਹ ਹੈ ਸਾਧ ਸੰਗਤ, ਸਤਿਗੁਰੂ ਜੀ ਨੇ ਆਖਦੇ ਨੇ ਇਹ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਸਿੱਖ ਨੇ ਆਪਣੇ ਘਰ ਵਿੱਚ ਇੱਕ ਨਵੀਂ ਚਿੰਤਾ ਤੇ ਫਿਕਰ ਲਿਆਉਣੀ ਹੈ। ਤੇ ਆਮ ਇਹ ਜਿਹੜਾ ਸ਼ਬਦ ਹੈ ਨਾ, ਜਿਹੜੇ ਅੰਮ੍ਰਿਤ ਤੋਂ ਅਜੇ ਜਾਂ ਗੁਰੂ ਪਾਤਸ਼ਾਹ ਜੀ ਦੇ ਵਚਨ ਤੋਂ ਵਾਂਝੇ ਨੇ, ਉਹ ਤੁਹਾਡੇ ਕੰਨਾਂ ਚ ਵੱਧ ਪਾਣਗੇ, ਉਹ ਬੜਾ ਚੰਗਾ ਕੰਮ ਕਰਦੇ ਨੇ। ਉਹ ਕਹਿੰਦੇ ਨੇ ਹੁਣ ਬੜੀ ਮੌਜ ਏ, ਜਦੋਂ ਅਸੀਂ ਸਤਿਗੁਰੂ ਦੀ ਮਰਿਆਦਾ ਵਿੱਚ ਵੱਧ ਜਾਂਦੇ ਹਾਂ ਨਾ, ਫਿਰ ਸਾਨੂੰ ਬੜੇ ਫਿਕਰ ਨੇ, ਖਾਣ ਲੱਗਿਆਂ ਵੇਖਣਾ ਕਿਧਰੇ ਇਹਦੇ ਚ ਕੋਈ ਨਾ ਖਾਣ ਯੋਗ ਵਸਤੂ ਤੇ ਨਹੀਂ, ਅਸੀਂ ਕਿੱਥੇ ਇਸ਼ਨਾਨ ਪਾਣੀ ਕਰਨਾ, ਸਵੇਰੇ ਉੱਠਣਾ, ਫਿਰ ਸੰਗਤ ਵਿੱਚ ਜਾਣਾ, ਬੜੇ ਫਿਕਰ ਨੇ, ਫਿਰ ਰਿਸ਼ਤੇ ਕਰਨ ਲੱਗਿਆਂ ਵੇਖਣਾ, ਬੜੇ ਫਿਕਰ ਨੇ, ਤੇ ਇਹਦੇ ਨਾਲ ਚੰਗਾ ਨਹੀਂ। ਦਿਲ ਸਾਫ ਚਾਹੀਦਾ, ਜਿੱਥੇ ਮਰਜ਼ੀ ਬੈਠੀਏ, ਖਾਈਏ, ਪੀਏ, ਸੌਂਈਏ, ਪਰ ਇੱਕ ਯਾਦ ਰੱਖਣਾ, ਇੱਕ ਚਿੰਤਾ ਜਗਤ ਨੂੰ ਏ ਤੇ ਇੱਕ ਚਿੰਤਾ ਸਾਨੂੰ ਸਤਿਗੁਰੂ ਦਿੰਦੇ ਨੇ। ਪਿਆਰਿਓ, ਅੰਮ੍ਰਿਤ ਦੀ ਦਾਤ ਦੇ ਕੇ ਦੁਨੀਆਂ ਦੀ ਚਿੰਤਾ ਅੰਦਰ ਦੇ ਤਮਾਮ ਗੁਣਾਂ ਨੂੰ ਸਾੜ ਕੇ ਸਾਡਾ ਜੀਵਨ ਦੁਪਰਿਆਰਤਾ ਬਣਾ ਦਿੰਦੀ ਏ, ਪਰ ਜਿਹੜਾ ਇਹ ਚਿੰਤਾ ਤੇ ਫਿਕਰ ਏ ਸਤਿਗੁਰੂ ਜੀ ਦੀ ਸਿੱਖੀ ਕਮਾਣ ਲਈ, ਇਹ ਤੁਹਾਡੇ ਤੇ ਤੁਹਾਡੀਆਂ ਕੁਲਾਂ ਦਾ ਬੇੜਾ ਪਾਰ ਕਰਕੇ ਰੱਖ ਦੇ। ਇਹ ਚਿੰਤਾ ਤੇ ਫਿਕਰ ਇੱਕ ਛੋਟੀ ਜਿਹੀ ਗੱਲ ਕਹਿ ਕੇ ਅੱਗੇ ਤੁਰਦੇ ਆ। ਜਿਸ ਆਦਮੀ ਦੇ ਖੇਤ ਵਿੱਚ ਕੁਛ ਬੀਜਿਆ ਨੀ, ਵਿਚਾਰਿਆ ਜੀ ਇਹਨਾਂ ਗੱਲਾਂ ਨੂੰ, ਗੱਲਾਂ ਮੁੱਢਲੀਆਂ ਨੇ, ਪਰ ਇਹਨਾਂ ਤੇ ਅਸੀਂ ਧਿਆਨ ਕੇਂਦਰਿਤ ਕਰਕੇ ਤੁਰੀਏ ਤੇ ਭਲਾ ਹੈ। ਪਤਾ ਹੋਣ ਦੇ ਬਾਵਜੂਦ ਇਧਰੋਂ ਧਿਆਨ ਸਾਡਾ ਬਹੁਤਾ ਟਿਕਦਾ ਨਹੀਂ। ਹੋਇਆ ਕਿ ਜਿਸ ਆਦਮੀ ਦੇ ਖੇਤ ਵਿੱਚ ਕੁਝ ਨਹੀਂ ਉਹਨੂੰ ਫਿਕਰ ਵੀ ਕੁਛ ਨਹੀਂ ਏ, ਪਰ ਜਿਹਦੀ ਖੇਤ ਦੇ ਅੰਦਰ ਜਿਸਨੇ ਕੋਈ ਫਸਲ ਵਾੜੀ ਬੀਜੀ ਏ ਉਹਨੂੰ ਫਿਕਰ ਬਹੁਤ ਨੇ। ਫਿਕਰ ਏ ਜੇ ਕਿਧਰੇ ਥੋੜੀ ਜਿਹੀ ਧੁੱਪ ਜ਼ਿਆਦੀ ਲੱਗ ਗਈ ਹੈ, ਕਿਧਰੇ ਇਹ ਬੂਟੇ ਸੋਕੇ ਨਾ ਜਾਣ, ਜੇ ਚਾਰ ਦਿਨ ਜ਼ਿਆਦਾ ਮੀਂਹ ਪੈ ਗਿਆ ਉਹਨੂੰ ਫਿਕਰ ਏ ਪਾਣੀ ਨਾਲ ਨਾ ਖਰਾਬ ਹੋ ਜਾਣ, ਗੁਰੂ ਕੇ ਪਿਆਰੇ ਨੂੰ ਫਿਕਰ ਏ ਇਹਨੂੰ ਕੋਈ ਕੀੜਾ ਕੋਈ ਬਿਮਾਰੀ ਨਾ ਲੱਗ ਜਾਵੇ। ਉਹ ਵੇਖਦਾ ਪੀ ਦਾ ਰੰਗ ਨੀ ਸੋਹਣਾ ਖੋਇਆ, ਇਹਨੂੰ ਥੋੜੀ ਖਾਦ ਦੀ ਲੋੜ ਏ, ਉਹਨੂੰ ਪਤਾ ਹੁਣ ਮੈਂ ਪਾਣੀ ਕਿੰਨਾ ਕੁ ਪਾਉਣਾ ਏ, ਉਹਨੂੰ ਪਾਣੀ ਦੇ ਵੱਧ ਦੀ ਫਿਕਰ, ਉਹਨੂੰ ਘੱਟ ਦਾ ਫਿਕਰ। ਫਿਕਰਾਂ ਨਾਲ ਹੀ ਆਦਮੀ ਵੱਧ ਜਾਂਦਾ ਜਦੋਂ ਖੇਤ ਵਿੱਚ ਕੁਝ ਬੀਜ ਲੈਂਦਾ ਏ। ਪਰ ਇਹ ਤੁਸੀਂ ਜਾਣਦੇ ਹੋ ਜਿਹਦੇ ਖੇਤ ਵਿੱਚ ਕੱਖ ਨੀ ਜੇ ਉਹਨੂੰ ਫਿਕਰ ਨਹੀਂ, ਤੇ 6 ਮਹੀਨਿਆਂ ਬਾਅਦ ਉਹਦੇ ਪੱਲੇ ਵੀ ਤੇ ਕੱਖ ਨਹੀਂ ਨਾ ਪੈਣਾ, ਰਹੇਗਾ ਤੇ ਖਾਲੀ ਦਾ ਖਾਲੀ। ਤੇ ਜਿਹਨੂੰ ਫਿਕਰ ਨੇ, ਜਿਹਦੇ ਖੇਤ ਵਿੱਚ ਬੀਜ ਕੁਛ ਬੀਜਿਆ ਏ, ਜਿਹਨੇ ਦਿਨ ਰਾਤ ਫਿਕਰ ਕੀਤੇ ਨੇ, ਘਰ ਉਹਦੇ ਹੀ ਧਨ ਦੌਲਤ ਨਾਲ ਭਰੇ ਜਾਣੇ ਨੇ। ਸਤਿਗੁਰੂ ਕਹਿੰਦੇ ਕਰੋ ਫਿਕਰ ਸਿੱਖੀ ਕਮਾਣ ਦਾ, ਫਿਕਰ ਹੋਵੇ ਅੰਮ੍ਰਿਤ ਵੇਲੇ ਉੱਠਣ ਦਾ, ਫਿਕਰ ਹੋਵੇ ਗੁਰੂ ਕੀ ਸੰਗਤ ਵਿੱਚ ਜਾਣ ਦਾ, ਸਿੱਖ ਨੂੰ ਫਿਕਰ ਹੋਵੇ ਵੀ ਖਾਣਾ ਮੈਂ ਕੀ ਏ, ਔਖਾ ਵੀ ਹੋਣਾ ਪਵੇ ਮੈਨੂੰ ਮੁਸ਼ਕਲਾਂ ਆਉਣ ਤੇ ਮੈਂ ਨਹੀਂ ਘਬਰਾਉਣਾ, ਮੈਂ ਇਹ ਫਿਕਰ ਸਾਰੇ ਲੈਣੇ ਨੇ। ਸਾਹਿਬ ਕਹਿੰਦੇ ਇਹ ਫਿਕਰ ਕੀ ਇੱਕ ਦਿਨ ਉਹ ਆਏਗਾ ਜਦੋਂ ਸਾਡੇ ਖਿਰਦੇ ਅੰਦਰ ਗੁਰੂ ਨਾਨਕ ਤੇ ਨਿਰੰਕਾਰ ਨੂੰ ਪ੍ਰਗਟ ਕਰਨਗੇ। ਸਤਸੰਗਿਓ ਇਹ ਫਿਕਰ ਚੰਗੇ। ਮੈਂ ਕੱਲ ਬੇਨਤੀ ਕਰ ਰਿਹਾ ਸਾਂ, ਪਹਿਲਾਂ ਬਚਪਨਾ ਜਦੋਂ ਅੰਮ੍ਰਿਤ ਛਕੀ ਦਾ ਏ, ਇਹ ਜਿਵੇਂ ਬੱਚੇ ਖਾਣ ਪਿਆਰਿਓ ਦੁਨਿਆਵੀ ਤੌਰ ਤੇ, ਇਹ ਜਿਉਂ ਜਿਉਂ ਵੱਡੇ ਹੁੰਦੇ ਇਹਨਾਂ ਦੇ ਅੰਦਰ ਜਾਣਨ ਦਾ ਚਾਅ ਏ, ਹਰ ਚੀਜ਼ ਨੂੰ ਵੇਖਣਗੇ ਆਖਣਗੇ ਇਹ ਕਿਵੇਂ, ਦੂਸਰਾ ਕਹਾਣੀਆਂ ਸੁਣਦੇ ਨੇ ਚਾਅ ਨਾਲ, ਤੀਸਰਾ ਇਹ ਜੋ ਕੁਝ ਵੀ ਇਹਨਾਂ ਦੇ ਸਾਹਮਣੇ ਕਹੋ ਵੀ ਆਹ ਪੜ੍ਹਾਈ ਔਖੀ ਏ, ਇਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ, ਕਹਿਣਗੇ ਉਹ ਵੀ ਤਾਂ ਕਿਸੇ ਕਰਨੀ ਏ, ਮੈਂ ਕਰਾਂਗਾ। ਚਾਅ ਨਾਲ ਉਧਰ ਤੁਰਦੇ ਨੇ ਬੱਚੇ ਜਦੋਂ ਜਵਾਨੀ ਵੱਲ ਜਾ ਰਹੇ ਨੇ। ਅਸੀਂ ਵੀ ਚੰਗੇ ਸਕੂਲਾਂ ਵਿੱਚ ਉਹਨਾਂ ਨੂੰ ਪਾਉਂਦੇ ਹਾਂ ਪਿਆਰਿਓ। ਸਾਹਿਬ ਕਹਿੰਦੇ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਨਾਮ ਜਪਾਂਗੇ, ਤੁਸੀਂ ਵੇਖੋਗੇ ਗੁਰੂ ਅੰਦਰ ਇੱਕ ਚਾਅ ਪੈਦਾ ਕਰੇਗਾ। ਉਹ ਚਾਅ ਕੀ ਹੋਏਗਾ ਵੀ ਆਹ ਜਿਹੜੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਵੀ ਬੰਦੇ ਦੇ ਐਸ ਖਿਰਦੇ ਘਰ ਅੰਦਰ ਸਭੋ ਕੁਛ ਹੈ, ਬਾਹਰ ਕੁਝ ਨਹੀਂ, ਤੇ ਮੈਂ ਉਹ ਵੇਖਾਂ ਤੇ ਸਹੀ ਪਈ ਅੰਦਰ ਕੀ ਕੁਝ ਉਹਨੂੰ ਲੱਭਾਂ। ਸਤਸੰਗਿਓ ਇਹ ਨਾਮ ਜਪ ਕੇ ਅੰਦਰ ਸਵਾਲ ਵੀ ਪੈਦਾ ਹੋਏਗਾ ਤੇ ਅੰਦਰ ਦੀ ਖੋਜ ਸ਼ੁਰੂ ਹੋਏਗੀ। ਸਤਿਗੁਰਾਂ ਦੇ ਬਚਨ ਨੇ ਨਾ, ਹੁਣ ਸੁਖਮਨੀ ਸਾਹਿਬ ਜੀ ਦਾ ਬਚਨ ਲਵੋ, ਹਜ਼ੂਰ ਕਹਿੰਦੇ ਦੇਖੋ ਖੇਮ ਸਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਇਹ ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ, ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਕਹਿੰਦੇ ਵੀ ਇਹ ਸਾਰਾ ਕੁਛ ਮਨੁੱਖ ਨੂੰ ਮਿਲ ਜਾਂਦਾ ਹੈ ਕਦੋਂ, ਜਦੋਂ ਇਹ ਫਲ ਇਸ ਜਨ ਕੈ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਵੀ ਜਿਸ ਦਿਨ ਕਿਸੇ ਦਾ ਮਨ ਗੁਰੂ ਨਾਨਕ ਦੇ ਬਚਨ ਸੁਣਦਾ ਹੈ ਨਾ, ਨਾਮ ਜਪ ਜਪ ਕੇ ਮਨ ਸੁਣਨ ਲੱਗ ਪੈਂਦਾ ਹੈ, ਤੇ ਕਹਿੰਦੇ ਉਦੋਂ ਇਹ ਸਾਰੇ ਫਲ ਸੁਤੇ ਸਿੱਧ ਕੇ ਸਿੱਖ ਨੂੰ ਗੁਰੂ ਨਾਨਕ ਸਾਹਿਬ ਦੇ ਦਿੰਦੇ ਨੇ। ਇਹ ਹੁਣ ਚਾਹ ਹੋਵੇ ਵੀ ਉਹ ਮਨ ਨੂੰ ਮੈਂ ਵੀ ਨਾਮ ਸੁਣਾਵਾਂ, ਮੈਂ ਵੀ ਇਸ ਮਨ ਨੂੰ ਗੁਰੂ ਕਾ ਸ਼ਬਦ ਸੁਣਾਵਾਂ, ਮੇਰੀਆਂ ਮੰਗਾਂ ਇਹ ਨੀ ਨਾ ਸਾਡੀਆਂ ਮੰਗਾਂ, ਚੰਗੀ ਵਿਦਿਆ ਹੋਵੇ, ਪਦਾਰਥ ਵਧੀਆ ਹੋਣ ਛਕਣ ਵਾਸਤੇ, ਬਾਲ ਬੱਚੇ ਸੁਖੀ ਵਸਣ, ਦੁਨਿਆਵੀ ਤੌਰ ਤੇ ਕਿਸੇ ਚੀਜ਼ ਦੀ ਘਾਟ ਨਾ ਹੋਵੇ। ਸਤਿਗੁਰ ਕਹਿੰਦੇ ਸਾਰਾ ਕੁਝ ਮਿਲ ਜਾਂਦਾ ਏ ਜੇਕਰ ਅਸੀਂ ਨਾਮ ਨਾਲ ਜੁੜ ਜੁੜ ਕੇ ਇਸ ਮਨ ਨੂੰ ਨਾਮ ਸੁਣਾਈਏ। ਕੱਲ ਬੇਨਤੀ ਕੀਤੀ ਸੀ ਮਨ ਸਭ ਤੋਂ ਵੱਡਾ ਦੁਸ਼ਮਣ ਏ, ਇਹਨੂੰ ਸੁਣਨ ਨਹੀਂ ਦੇਣਾ ਨਾਮ। ਅਸੀਂ ਇੱਥੇ ਬੈਠੇ ਹਾਂ, ਇਹ ਸਾਨੂੰ ਬਾਹਰ ਲੈ ਜਾਏਗਾ, ਬਾਹਰ ਜਾਵਾਂਗੇ ਇਹ ਸਾਨੂੰ ਹੋਰ ਕਿਧਰੇ ਲੈ ਜਾਏਗਾ। ਸਾਹਿਬ ਕਹਿੰਦੇ ਇਹਨੂੰ ਨਾਮ ਦੇ ਬਦੌਲਤ ਕੀ ਖੋਲੀ ਖੋਲੀ ਤੁਹਾਡੀ ਗੱਲ ਸੁਣਨੀ ਪਵੇਗੀ। ਕਿਉਂ ਨਹੀਂ ਸੁਣਦਾ ਸਾਡੇ ਸਾਰਿਆਂ ਦਾ ਮਨ ਨਾਮ? ਕਿਉਂਕਿ ਜਿੰਨੀ ਮਿਹਨਤ ਚਾਹੀਦੀ ਓਨੀ ਅਸੀਂ ਕਰਦੇ ਨਹੀਂ। ਪਿਆਰਿਓ, ਚਾਹੁੰਦੇ ਹਾਂ ਡਿਗਰੀ PhD ਦੀ ਕੋਈ ਲੈਣੀ, ਪਰ ਪੜ੍ਹਨਾ ਚਾਹੁੰਦੇ ਜਿੰਨੇ ਕੋ ਪਹਿਲੀ ਕਲਾਸ ਦੇ ਬੱਚੇ ਪੜ੍ਹਦੇ ਨੇ ਦੂਜੀ ਦੇ। ਚਾਹੁੰਦੇ ਹਾਂ ਵੀ ਸਟੱਡੀ ਓਨੀ ਕੁ ਕਰੀਏ ਤੇ ਡਿਗਰੀ ਉਹ ਮਿਲੇ। ਚਾਹੁੰਦੇ ਹਾਂ ਵੀ ਕੇਵਲ 5-7 ਬਾਣੀਆਂ ਦਾ ਪਾਠ ਕੇਵਲ ਕਰੀਏ ਤੇ ਰਹਿਮਤਾਂ ਉਹ ਲਈ ਇਹ ਜਿਹੜੇ ਸਵਾਸ ਨਾਮ ਜਪਣ ਤੋਂ ਬਾਅਦ ਆਉਂਦੀਆਂ ਨੇ, ਬਸ ਇਹ ਮੁੱਢਲਾ ਫਰਕ ਜੇ। ਤੇ ਅਸੀਂ ਪੁੱਛਦੇ ਹਾਂ ਵੀ ਇਹ ਸਾਰਾ ਕੁਛ ਸੱਚੀ ਮੁੱਚੀ ਮਿਲਦਾ ਹੈ? ਸਾਹਿਬ ਕਹਿੰਦੇ ਓਨੀ ਮਿਹਨਤ ਕਰ। ਗੁਰੂ ਕੇ ਪਿਆਰਿਓ, ਇੱਕ ਨਾ 9 ਰਤਨ ਪੁਸਤਕ ਲਿਖੀ ਗਿਆ ਨੀ ਮੇਹਰ ਸਿੰਘ ਜੀ ਖੁਰਾ ਨੇ, ਉਹਨਾਂ ਨੇ ਨਾ 9 ਮਹਾਂਪੁਰਖਾਂ ਦੇ ਜੀਵਨ ਲਿਖੇ ਤੇ ਉਹ ਲਿਖਣ ਵਾਲਾ ਲਿਖਾਰੀ ਉਹ ਆਪ ਦੱਸਦਾ ਏ ਕਿਧਰੇ ਐਹੋ ਜੇ ਪਿਆਰ ਵਿੱਚ ਅਹੰਕਾਰ ਨਾਲ ਨਹੀਂ। ਕਹਿੰਦਾ ਉਦੋਂ 9ਵੀਂ 10ਵੀਂ ਕਲਾਸ ਚ ਪੜ੍ਹਦਾ ਸਾਂ, ਬਾਬੇ ਬਕਾਲੇ ਜਾਣਾ, ਨਵੇਂ ਸਤਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਸੀ। ਕਹਿੰਦੇ ਬਚਪਨ ਤੋਂ ਹੀ ਸੰਗਤ ਮਿਲ ਗਈ ਮਹਾਨ ਪੁਰਖਾਂ ਦੀ ਤੇ ਅੰਦਰ ਚਾਹ ਸੀ ਵੀ ਵੱਧ ਤੋਂ ਵੱਧ ਬਾਣੀ ਪੜ੍ਹਾਂ ਤੇ ਉਸ ਚਾਹ ਨੇ ਰੰਗ ਲਿਆਂਦੇ। 10ਵੀਂ ਕਲਾਸ ਵਿੱਚ ਹੀ ਅੰਦਰ ਤਿਆਰ ਹੋ ਗਿਆ ਵੀ 101 ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਇੱਕ ਪਾਠ ਕਰਨਾ ਹੋਵੇ, ਮਨ ਇਹ ਪੁੱਛਦਾ 100 ਇਹ ਟੁੱਚਰਾਂ ਡਾਏਗਾ ਭਈ ਅਰਥ ਹੋਣੇ ਚਾਹੀਦੇ ਨੇ। ਜਿਹੜੇ ਕਰਦੇ ਨੇ ਉਹਨਾਂ ਨੇ ਵੀ ਵੇਖਿਆ ਕੁਝ ਨੀ ਉਹਨਾਂ ਦਾ ਬਣਿਆ, ਇਹ ਟਾਲਦਾ ਕਿਸੇ ਤਰੀਕੇ ਅੰਦਰੋਂ। ਪਰ ਸਾਧ ਸੰਗਤ ਜਿਨ੍ਹਾਂ ਨੂੰ ਸਤਿਗੁਰੂ ਨੇ ਮਿਹਰ ਕਰਕੇ ਲਾ ਲਿਆ, ਸੋਝੀ ਪਾਈ, ਉਹ ਲੱਗ ਗਏ। ਉਹ 101 ਰੋਜ਼ ਕਰਨ ਲਈ ਕਿਤਨੇ ਘੰਟੇ ਰੋਜ਼ ਦੇ ਲੱਗਦੇ ਹੋਣਗੇ ਅੰਦਾਜ਼ਾ ਲਾਓ। ਫਿਰ ਪੜ੍ਹਨਾ ਵੀ ਏ ਤੇ ਇਧਰ ਵੀ, ਇਹਦਾ ਮਤਲਬ ਆਰਾਮ ਕਰਨ ਦੇ ਤੇ ਕੁਛ ਕੁਖੀ ਉਹਦੇ ਕੋਲ ਘੰਟੇ ਬਚਦੇ ਹੋਣਗੇ। ਤੁਸੀਂ ਕਹੋਗੇ ਇੰਨਾ ਕੁਝ ਕਿਵੇਂ ਹੋ ਸਕਦਾ ਏ? ਇਹ ਸਵਾਲ ਓਨਾ ਚਿਰ ਪੈਦਾ ਹੋਇਆ ਰਹੇਗਾ ਜਿੰਨਾ ਚਿਰ ਅਸੀਂ ਖੁਦ ਗੁਰੂ ਕਿਰਪਾ ਨਾਲ ਤਜਰਬਾ ਨਹੀਂ ਕਰਦੇ। ਜਦੋਂ ਕਰਾਂਗੇ ਤੇ ਲੱਗੇਗਾ ਕੀ ਕੁਝ ਨਹੀਂ ਹੋ ਸਕਦਾ। ਸਤਸੰਗਿਓ, ਜਦੋਂ ਅਸੀਂ ਕੁਝ ਕਰਾਂਗੇ ਨਾ, ਆਪਣੇ ਆਉਣ ਤੋਂ ਪਹਿਲਾਂ ਸਤਿਗੁਰਾਂ ਦੇ ਸ਼ਬਦ ਸਾਹਿਬ ਜੀ ਨੇ ਦਰਸ਼ਨ ਕਰਾਇਆ, ਉਹਦੇ ਚ ਗੁਰੂ ਸਾਹਿਬ ਨੇ ਇੱਕ ਬਹੁਤ ਬਚਨ ਸਿਮਰਨ ਦੀ ਮਹਿਮਾ ਕਰਦੇ ਸਨ ਪੂਰੇ ਸ਼ਬਦ ਚ 971 ਅੰਗ ਤੇ, ਉਹਦੇ ਵਿੱਚ ਪੰਕਤੀਆਂ ਮੈਂ ਵੇਖੀਆਂ। ਸਾਹਿਬ ਕਹਿ ਰਹੇ ਸਨ, ਦੇਖ ਜੇ ਸਿਮਰਤ ਨਾਹੀ ਤੋਹੇ ਕਾਨ, ਮੰਦਰ ਸੋਵੇਂ ਪਟੰਬਰ ਤਾਨ, ਸੇ ਸੁਖਾਲੀ ਬਿਦ ਸਹਿ ਜੀਓ, ਸੋ ਸਿਮਰਨ ਤੂੰ ਅਨਦਿਨ ਪੀਓ। ਕਹਿੰਦੇ ਤੂੰ ਉਹ ਸਿਮਰਨ ਪੀ ਡੀਕਾਂ ਲਾ ਲਾ ਕੇ ਦਿਨ ਰਾਤ ਪੀਏ। ਕਿਹੜਾ ਸਿਮਰਨ? ਜਿਹੜੇ ਸਿਮਰਨ ਦਾ ਸਦਕਾ ਕਹਿੰਦੇ ਰੱਬ ਦੇ ਸਿਮਰਨ ਨਾਲ ਤੇਰੀ ਦੁਨੀਆਂ ਦੀ ਸਾਰੀ ਮੁਥਾਜੀ ਮੁੱਕ ਜਾਏਗੀ, ਤੈਨੂੰ ਕਿਸੇ ਦਾ ਮੁਥਾਜ ਨੀ ਰੱਬ ਕੌਣ ਦੇਵੇਗਾ। ਇਥੋਂ ਤੱਕ ਸਵਰਗਾਂ ਤੇ ਨਰਕਾਂ ਦੀ ਵੀ ਮੁਥਾਜੀ ਨਾਮ ਜਪ ਕੇ ਮੁੱਕਦੀ ਏ। ਮੁਸਲਮਾਨਾਂ ਵਿੱਚ ਨਾ ਇੱਕ ਰਾਵੀਆ ਮਹਾਂਪੁਰਖ ਹੋਏ, ਰੱਬ ਤੱਕ ਪਹੁੰਚੀ ਹੋਏ। ਕਹਿੰਦੇ ਉਸ ਨੇ ਇੱਕ ਦਿਨ ਆਪਣੇ ਹੱਥ ਵਿੱਚ 2 ਚੀਜ਼ਾਂ ਪਕੜੀਆਂ, ਇੱਕ ਹੱਥ ਵਿੱਚ ਪਾਣੀ ਤੇ ਦੂਸਰੇ ਚ ਅੱਗ ਲਾਣ ਤੇ ਕੁਛ ਸਮਾਨ। ਉਹਨੂੰ ਪੁੱਛਿਆ ਰਾਵੀਆ ਕਿੱਥੇ ਚੱਲੀ ਏ? ਕਹਿਣ ਲੱਗੀ ਨਰਕਾਂ ਚ ਪਾਣੀ ਰੋੜਨ ਤੇ ਸਵਰਗਾਂ ਨੂੰ ਅੱਗ ਲਾਣ। ਕਹਿੰਦੇ ਵੀ ਇਹਦਾ ਕੀ ਮਤਲਬ ਹੋਇਆ? ਕਹਿਣ ਲੱਗੇ ਲੋਕ ਕੁਝ ਨਰਕਾਂ ਤੋਂ ਡਰਦੇ ਨੇ, ਕੁਝ ਸਵਰਗ ਦਾ ਹੀ ਲਾਲਚ ਕਰਦੇ ਨੇ ਸਵਰਗ ਦਾ ਸੁੱਖ ਮਿਲੇ। ਤੇ ਪਿਆਰਿਓ, ਕਹਿਣ ਲੱਗੀ ਵੀ ਉਹ ਰੱਬ ਨੂੰ ਨੀ ਪਿਆਰ ਕਰਦੇ ਸਿੱਧਾ, ਨਿੱਕੀ ਜੀ ਮੰਗ ਹੈ ਸਵਰਗ ਦਾ ਸੁੱਖ ਕੀ ਆ, ਦੁਨਿਆਵੀ 2-4 ਸੁੱਖ ਮਿਲ ਜਾਣ ਸਵਰਗ ਦਾ ਸੁੱਖ ਏ, ਉਹ ਸੁੱਖ ਨੇ ਮਨ ਨਾਲ ਸੰਬੰਧਿਤ। ਸਿੱਖ ਨੂੰ ਸਤਿਗੁਰੂ ਕਹਿੰਦੇ ਮਨ ਤੋਂ ਆਜ਼ਾਦ ਹੋ ਕੇ ਵੇਖ, ਸਾਰੀ ਸ੍ਰਿਸ਼ਟੀ ਦਾ ਮਾਲਕ ਤੈਨੂੰ ਬਣਾਵਾਂਗਾ। ਉਹ ਕਹਿਣ ਲੱਗੇ ਭਈ ਸਵਰਗਾਂ ਨੂੰ ਮੈਂ ਇਸ ਕਰਕੇ ਅੱਗ ਲਾਨੀ ਉਹ ਸੜਨ, ਨਰਕਾਂ ਵਿੱਚ ਜੀਵ ਜਿਹੜੇ ਹਨ ਉਹ ਦੁਖੀ ਨੇ, ਪਾਣੀ ਪਾਪ ਪ੍ਰਤੀਕ ਉਹਨੇ ਮੰਨਿਆ ਵੀ ਉਹ ਸ਼ਾਂਤ ਹੋ ਜਾਣ, ਲੋਕੀ ਨਰਕ ਤੋਂ ਡਰਨ ਨਾ, ਸਵਰਗ ਦਾ ਲਾਲਚ ਨਾ ਕਰਨ ਤੇ ਉਹ ਸਿੱਧਾ ਵਾਹਿਗੁਰੂ ਨੂੰ ਪਿਆਰ ਕਰਨ। ਪਿਆਰਿਓ, ਸੱਚਮੁੱਚ ਸਾਰੀ ਦੁਨੀਆਂ ਲੋਕ ਇੱਥੇ ਖੜੀ ਜੇ ਈਸਾਈ ਕਿਸੇ ਨਾਲ ਗੱਲ ਕਰ ਰਿਹਾ ਜੇ, ਉਹ ਸਵਰਗ ਤੋਂ ਅੱਗੇ ਦੀ ਕਦੇ ਗੱਲ ਹੀ ਨਹੀਂ ਤੁਹਾਡੇ ਕੰਨਾਂ ਚ ਪਾਣਗੇ, ਕਹਿਣਗੇ ਪ੍ਰਭੂ ਦਾ ਰਾਜ ਆ ਰਿਹਾ, ਉੱਥੇ ਸ਼ਾਂਤੀ ਖੋਏਗੀ, ਉੱਥੇ ਸਵਰਗ ਖੋਏਗਾ। ਪਰ ਸਾਡੇ ਸਤਿਗੁਰੂ ਜੀ ਦੇ ਪਿਆਰੇ ਨੇ ਤਾਂ ਸਾਹਿਬ ਨੇ ਤੇ ਕੁਝ ਹੋਰ ਹੀ ਰਾਹਾਂ ਤੇ ਸਾਨੂੰ ਤੋਰਿਆ। ਸਾਡਾ ਰਾਹ ਏ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਖਜੂਰੀ ਅੰਦਰ ਕੀਰਤਨ ਹੋ ਰਿਹਾ ਹੋਵੇ, ਸਰੋਤਾ ਜਨ ਅੰਤਰ ਧਿਆਨ ਹੋ ਕੇ ਸੁਣਨ, ਗੁਰੂ ਸ਼ਬਦ ਨਾਲ ਸੁਰਤ ਜੁੜ ਜਾਵੇ। ਸਾਹਿਬ ਕਹਿੰਦੇ ਗੁਰੂ ਦੀ ਖਜੂਰੀ ਅੰਦਰ ਕੀਰਤਨ ਵਿੱਚ ਹੀ ਵੈਕੁੰਠ ਬਣ ਜਾਏਗਾ, ਤੇ ਉਸ ਵੈਕੁੰਠ ਨਾਲ ਉਹ ਕਈ ਗੁਣਾ ਚੰਗਾ ਹੋਏਗਾ। ਉਹ ਕਹਿੰਦੇ ਸ਼ਾਂਤੀ ਦਾ ਯੁੱਗ ਆਏਗਾ। ਸਤਿਗੁਰੂ ਸਾਨੂੰ ਦੋ ਵਕਤ ਉਹ ਯੁੱਗ ਵਿੱਚ ਲੈ ਹੀ ਜਾਂਦੇ ਨੇ, ਕਹਿੰਦੇ ਨਹੀਂ ਲੈ ਹੀ ਜਾਂਦੇ ਨੇ ਜੇਕਰ ਕੋਈ ਆਉਣਾ ਚਾਹੇ। ਸਾਹਿਬ ਜੀ ਦਾ ਬਚਨ ਇਹ ਨਾ, ਹਜ਼ੂਰ ਕਹਿੰਦੇ ਤਾਂ ਵੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਖੇ। ਵੈਕੁੰਠੇ ਜਿੱਥੇ ਉਸ ਵਾਹਿਗੁਰੂ ਜੀ ਦੀ ਕੀਰਤੀ ਹੋ ਰਹੀ ਏ, ਜਿਨ੍ਹਾਂ ਦੇ ਅੰਦਰ ਉਹਨੇ ਸ਼ਰਧਾ ਪਾ ਦਿੱਤੀ। ਹੁਣ ਸਾਨੂੰ ਹੁਕਮ ਏ ਸਿੱਧਾ ਨਾਮ ਜਪਾਂਗੇ, ਮਥਾਜੀ ਮੁੱਕ ਜਾਏਗੀ ਲੋਕਾਂ ਦੇਵੇ, ਸਵਰਗ ਨਰਕ ਦੇਵੇ। ਅਗਲਾ ਬੱਚੇ ਨੇ ਮੰਦਰ ਸੁਣਿਆ ਪਟੰਬਰ ਤਾਣ, ਕਹਿੰਦੇ ਲੰਬੀਆਂ ਤਾਣ ਕੇ ਤੁਸੀਂ ਘਰਾਂ ਚ ਸਮੋਗੇ, ਭਾਵ ਕੋਈ ਫਿਕਰ ਨਹੀਂ ਰਹੇਗਾ, ਸੇਜ ਸੁਖਾਲੀ, ਹਿਰਦੇ ਦੀ ਸੇਜ ਸੁਖ ਵਾਲੀ ਹੋਏਗੀ। ਬਿਗ ਸਹਿ ਜੀਓ ਜਿੰਦ ਅੰਦਰੋਂ ਖੁਸ਼ੀਆਂ ਖੇੜਿਆਂ ਨਾਲ ਖਿੜੀ ਹੋਏਗੀ। ਕਹਿੰਦੇ ਇਹੋ ਜਿਹਾ ਸਿਮਰਨ ਤੇ ਅਨਦਿਨ ਪੀਣਾ ਚਾਹੀਦਾ ਹੈ, ਉਹ ਰਸ ਪੀਣਾ ਚਾਹੀਦਾ ਏ, ਉਹਦੇ ਨਾਲ ਵੇਖ ਤੈਨੂੰ ਕੀ ਮਿਲੇਗਾ ਕਿੰਨਾ ਕੁਝ। ਗੁਰੂ ਕੀ ਸਾਧ ਸੰਗ, ਹੁਣ ਜਦੋਂ ਇਹ ਨਾਮ ਦਾ ਸਫ਼ਰ ਜੇ ਸ਼ੁਰੂ ਕੀਤਾ ਜਿਨ੍ਹਾਂ ਨੇ, ਉਹਨਾਂ ਨੂੰ ਨਾ ਸਤਿਗੁਰੂ ਜੀ ਨੇ ਇੱਕਦਮ ਕਹਿਣਗੇ ਇਹ ਜਿਹੜਾ ਮਨ ਏ ਨਾ, ਇਸ ਮਨ ਨੂੰ ਤੁਸੀਂ ਨਾਮ ਸੁਣਾਓ ਤੇ ਵੱਡੀ ਮਿਹਨਤ ਕਰੋਗੇ। ਜੇ ਇਹ ਮਿਹਨਤ ਘਾਟੇ ਤੇ ਮਨ ਨੂੰ ਅਸੀਂ ਨਾਮ ਸੁਣਾਣੀ ਤੇ ਇਹ ਬਖਸ਼ਾਂ ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਰਦੇ, ਉਹ ਕਿਵੇਂ ਮਿਲਣਗੀਆਂ। ਸਾਡੀ ਸੋਚ ਬਹੁਤ ਘਟਦੀ ਜਾ ਰਹੀ ਹੈ, ਪਤਾ ਅਸੀਂ ਕਿੱਥੇ ਰੁਕ ਗਏ ਹਾਂ। ਸਿਮਰਨ ਦੀਆਂ ਗੱਲਾਂ ਤੇ ਗਾਂ ਦੀਆਂ ਨੇ, ਗੁਰੂ ਆਲੇ ਬਣ ਕੇ ਉਸ ਤੋਂ ਬਾਅਦ ਮਿਹਨਤਾਂ, ਅਸੀਂ ਕਿੱਥੇ ਖੜੇ ਹਾਂ। ਕੁਛ ਵੀ ਨਾ ਕਰੀਏ, ਅਸੀਂ ਦੁਨਿਆਵੀ ਕੰਮ ਧੰਦੇ ਕਰੀਏ, ਜੇ ਟਾਈਮ ਮਿਲ ਜਾਏ ਤੇ ਮੱਥਾ ਟੇਕੀਏ ਜ਼ਰੂਰ। ਸਾਧ ਸੰਗਤ ਉਹ ਵੀ ਭਲਾ ਹੈ, ਸ਼ੁਕਰ ਹੈ ਕੋਈ ਮੱਥਾ ਵੀ ਟੇਕਣ ਆ ਗਿਆ। ਬਹੁਤੇ ਸਿੱਖ ਪਰਿਵਾਰਾਂ ਨੂੰ ਇਹ ਵੀ ਭੁੱਲਦਾ ਜਾ ਰਿਹਾ ਹੈ, ਲੋੜ ਨਹੀਂ ਮਹਿਸੂਸ ਕਰਦੇ। ਤੇ ਉਸ ਤੋਂ ਬਾਅਦ ਉਹਨਾਂ ਦੀ ਇੰਨੀ ਕੁ ਕੋਸ਼ਿਸ਼ ਹੈ ਵੀ ਸਾਡੀ ਅਰਦਾਸ ਕਰ ਦੇਣ ਕੋਈ, ਤੇ ਉਹਦੇ ਨਾਲ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇਣਾ ਚਾਹੁੰਦੇ ਨੇ ਨਾ, ਉਸ ਅਰਦਾਸ ਦੇ ਬਦਲੇ ਸਾਨੂੰ ਸਾਰਾ ਕੁਛ ਮਿਲ ਜਾਏ। ਇਹ ਕਦੇ ਨਾ ਹੋਇਆ ਨਾ ਕਦੇ ਹੋਏਗਾ। ਜਿਸ ਰਾਹ ਤੇ ਤੁਰ ਕੇ ਉਹ ਦਾਤਾਂ ਮਿਲਣੀਆਂ ਨੇ, ਉਹਦੇ ਤੇ ਤੁਰਨਾ ਹੀ ਪਵੇਗਾ ਹਰ ਕਿਸੇ ਨੂੰ, ਉਹਦੇ ਵਾਸਤੇ ਲਿਖਾਜ ਕੋਈ ਨਹੀਂ। ਸਾਧ ਸੰਗ ਤੇ ਸਤਿਗੁਰੂ ਜੀ ਆਖਦੇ ਨੇ ਇਹ ਜਦੋਂ ਜਿਵੇਂ ਬੱਚਿਆਂ ਨੂੰ ਚਾਹ ਨਾ ਪਈ ਕੁਛ ਕਰੀਏ, ਜਦੋਂ ਅਸੀਂ ਸਾਡੇ ਤੇ ਬਚਪਨਾ ਆਏਗਾ ਅੰਮ੍ਰਿਤ ਛੱਕ ਕੇ, ਨਵਾਂ ਨਵਾਂ ਬੜੇ ਚਾਹ ਸਤਿਗੁਰੂ ਅੰਦਰੋਂ ਪੈਦਾ ਕਰੇਗਾ ਵੀ ਇੰਨੀ ਵੱਡੀ ਕਮਾਈ ਕਰਨੀ ਏ। ਤੇ ਜਿਹੜੇ ਚਾਹ ਰੱਖਦੇ ਨੇ ਨਾ ਉਹ ਸਾਧ ਸੰਗਤ, ਉਹਨਾਂ ਦਾ ਧਿਆਨ ਦਾ ਜਿਵੇਂ ਬੱਚਿਆਂ ਦਾ ਵੀ ਸਾਨੂੰ ਕਹਾਣੀਆਂ ਸੁਣਾਓ, ਫਿਰ ਸਿੱਖ ਕਦੇ ਇਹ ਨਹੀਂ ਬੈਠੇਗਾ ਵੀ ਜਿੱਥੇ ਨਿੰਦਾ ਹੋ ਰਹੀ ਉੱਥੇ ਕੰਨ ਕਰੇ ਕੀ ਗੱਲ ਚੱਲ ਰਹੀ ਏ, ਕੌਣ ਕਰ ਰਹੇ ਨੇ। ਫਿਰ ਤੁਹਾਡਾ ਤੇ ਮੇਰਾ ਅੰਦਰ ਕਵੇਗਾ ਕੋਈ ਹੈ ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਬਾਤ ਸੁਣਾਵੇ, ਲੱਭਦੇ ਫਿਰੋਗੇ। ਸਾਧ ਸੰਗ ਕੰਮ ਤੋਂ ਵਿਹਲੇ ਹੋ ਕੇ ਵੀ ਆਖੋਗੇ ਕੋਈ ਸੱਜਣ ਮਿਲੇ ਜਿਹੜਾ ਮੈਨੂੰ ਗੁਰੂ ਦੀਆਂ ਬਾਤਾਂ ਸੁਣਾਵੇ, ਘਰ ਬੈਠੇ ਹੋ ਉੱਥੇ ਕਿਸੇ ਨਾਲ ਗੱਲ ਕਰੋਗੇ ਤਾਂ ਸਾਧ ਸੰਗਤ ਤੁਹਾਡੇ ਕੋਲ ਹਰ ਵਕਤ ਇਹ ਚਾਹ ਰਹੇਗਾ ਵੀ ਕੋਈ ਸਾਨੂੰ ਮਿਲ ਜਾਵੇ ਉਸ ਪਿਆਰੇ ਸਤਿਗੁਰੂ ਦੀ ਬਾਤ ਸੁਣਾਉਣ ਲਈ। ਜਿਵੇਂ ਭਗਤ ਧੰਨਾ ਜੀ ਨੇ ਚਾਰ ਮਹਾਂਪੁਰਖਾਂ ਦੇ ਬਚਨ ਸੁਣੇ, ਕਹਾਣੀ ਸੁਣਦਿਆਂ ਸੁਣਦਿਆਂ ਇੰਨਾ ਚਾਹ ਵਿਸ਼ਵਾਸ ਵੱਧ ਗਿਆ, ਜਪਣ ਲੱਗ ਪਏ ਨਾਮ, ਤੇ ਜਿਵੇਂ ਉਹਨਾਂ ਨੂੰ ਮਿਲੇ ਸਨ ਪ੍ਰਤੱਖ ਵਾਹਿਗੁਰੂ, ਭਗਤ ਧੰਨਾ ਜੀ ਨੂੰ ਵੀ ਮਿਲ ਗਏ। ਇਸੇ ਤਰ੍ਹਾਂ ਗੁਰੂ ਦਾਤਾ ਜੀ ਕਹਿੰਦੇ ਨੇ ਸਿੱਖੀ ਦਾ ਸਫ਼ਰ ਸੀ ਵੀ ਇਹਨਾਂ ਚਾਹਾਂ ਨਾਲ ਤੁਰਨਾ ਤੇ ਚਾ ਕਹਾਣੀਆਂ ਗੁਰੂ ਦੀਆਂ, ਗੁਰੂ ਕੇ ਪਿਆਰੇ ਮਹਾਨ ਪੁਰਖਾਂ ਦੀਆਂ, ਉਹਨਾਂ ਨੂੰ ਸੁਣਨਾ ਤੇ ਸੁਣ ਕੇ ਇਹਨਾਂ ਰਾਹਾਂ ਤੇ ਅੱਗੇ ਚੱਲਣਾ। ਪਤਾ ਕੀ ਹੁੰਦਾ ਇਸ ਤੋਂ ਬਾਅਦ? ਜੋ ਸਤਿਗੁਰ ਦੱਸਦੇ ਨੇ ਸਾਡੀ ਝੋਲੀ ਗੁਰੂ ਪਾਵੇ, ਜਦੋਂ ਅਸੀਂ ਉਹਨਾਂ ਦੇ ਰੋਮ ਰੋਮ ਸ਼ੁਕਰ ਅਦਾ ਕਰਾਂਗੇ। ਅਜੇ ਵਿਚਾਰ ਕਰਦੇ ਹਾਂ ਵੀ ਇਹ ਕੁਝ ਇਹ ਸਫ਼ਰ ਤੇ ਸਤਿਗੁਰੂ ਕਹਿੰਦੇ ਕੀ ਨੇ। ਸਾਧ ਸੰਗਤ, ਜਿਵੇਂ ਨਾ ਅਸੀਂ ਬਾਹਰੋਂ ਜਵਾਨ ਹੁੰਦੇ ਹਾਂ, ਸਾਡੇ ਚ ਸ਼ਕਤੀ ਵੱਧਦੀ ਏ, ਸੁੰਦਰਤਾ ਆਉਂਦੀ ਏ ਜਗਤ ਦੇ ਅੰਦਰ, ਤਾਂ ਸਾਡੇ ਸਾਹਮਣੇ ਕੋਈ ਵੀ ਵੱਡੀ ਤੋਂ ਵੱਡੀ ਚੀਜ਼ ਸਾਨੂੰ ਛੋਟੀ ਜਾਪਦੀ ਅਸੀਂ ਕਰ ਸਕਦੇ ਹਾਂ। ਇਸ ਤਰ੍ਹਾਂ ਨਾਮ ਵਿੱਚ ਇੰਨੀਆਂ ਕੁ ਗੁਰੂ ਨਾਨਕ ਨੇ ਬਰਕਤਾਂ ਪਾਈਆਂ ਨੇ। ਕਲਗੀਆਂ ਵਾਲੇ ਨੇ ਇਹ ਵੀ ਹੁਕਮ ਕਰ ਦਿੱਤਾ ਵੀ ਗੁਰੂ ਗੁਰੂ ਕਰੀ ਚੱਲੋ, ਇਹਦੇ ਚ ਕੁਛ ਵੀ ਨਹੀਂ। ਸੱਚ ਜਾਣਿਆ ਜੇ ਇਹ ਅੱਖਰ ਤੇ ਚਾਰ ਹੀ ਨੇ, ਵਾਵਾ ਕਾਹਾ ਗੱਗਾ ਰਾਰਾ, ਪਰ ਅੱਖਰਾਂ ਦੀ ਬਾਤ ਨੀ ਇਹਦੇ ਮਗਰ ਜੋ ਸਤਿਗੁਰੂ ਜੀ ਨੇ ਬਚਨ ਦਿੱਤੇ ਨੇ ਸਤਸੰਗਿਓ, ਉਹਦੇ ਵਿੱਚ ਕਿੰਨੀ ਕੁ ਸ਼ਕਤੀ ਏ ਕਦੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਕਹਿੰਦੇ ਸ਼ਕਤੀਆਂ ਛੱਡੋ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਆਪ ਨਿਰੰਕਾਰ ਇਹਦੇ ਵਿੱਚ ਬੈਠਾ ਏ, ਪਰ ਕੋਈ ਤੁਰੇ ਸਹੀ ਇਹਨੂੰ ਪਿਆਰ ਕਰਕੇ ਵੇਖੇ ਸਹੀ। ਇਹ ਜਦੋਂ ਸਤਸੰਗ ਇੱਥੇ ਆ ਕੇ ਨਾ ਸਤਿਗੁਰੂ ਇੱਕ ਹੋਰ ਬਚਨ ਜੋੜਦੇ ਨੇ ਦੇ ਨਾਲ, ਕਹਿੰਦੇ ਇੱਕ ਤਾਂ ਵੀ ਨਾ ਸਤਿਗੁਰੂ ਕੋਲ ਆਉਣਾ, ਗੁਰੂ ਸੰਗਤ ਨਾਲ ਜੁੜ ਕੇ ਰਹਿਣਾ। ਤੇ ਕਹਿੰਦੇ ਕਈ ਵਾਰ ਅਸੀਂ ਕੀ ਕਰਦੇ ਹਾਂ ਨਾ, ਨਾਮ ਜਪਦੇ ਹਾਂ ਪਰ ਕਿਸੇ ਜਪਣ ਵਾਲੇ ਦੀ ਸੰਗਤ ਨਹੀਂ ਕਰਦੇ। ਇੱਥੇ ਤਾਂ ਗੁਰੂ ਪਿਆਰਿਓ ਬਹੁਤਾਤ ਵਿੱਚ ਮਨ ਥੜਕਦਾ ਏ, ਇਹ ਸਮਝਣ ਲੱਗ ਪਿਆ ਏ ਜੇ ਮੈਂ ਕਿਸੇ ਉੱਚੇ ਗੁਰਸਿੱਖ ਦੀ, ਮਹਾਂਪੁਰਖ ਦੀ, ਸਾਧੂ ਦੀ ਸੰਗਤ ਕਰਾਂਗਾ, ਇਹ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਹੋ ਜਾਏਗੀ। ਇਸ ਭੋਲੇ ਨੂੰ ਕੌਣ ਸਮਝਾਵੇ ਭਈ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਖੁਦ ਕਹਿੰਦੇ ਨੇ ਭਈ ਜਿਹੜਾ ਮੇਰੇ ਨਾਲ ਜੁੜ ਗਿਆ ਹੁਣ ਉਹਦੀ ਸੰਗਤ ਕਰ, ਤਾਂ ਕਿ ਤੇਰੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਉਹ ਤੈਨੂੰ ਪਹਿਲਾਂ ਹੀ ਦੱਸੇ ਵੀ ਕੋਈ ਗੱਲ ਨੀ, ਤੁਰਿਆ ਰਹੋ। ਦੁਨਿਆਵੀ ਤੌਰ ਤੇ ਜਿੰਨੀ ਮਰਜ਼ੀ ਪੜ੍ਹਾਈ ਕਰ ਲਓ ਸਤਸੰਗਿਓ, ਉਸ ਤੋਂ ਬਾਅਦ ਜਿੰਨਾ ਚਿਰ ਪ੍ਰੈਕਟੀਕਲ ਨੀ ਹੁੰਦੇ ਉਹਨਾਂ ਚਿਰ ਦੁਨਿਆਵੀ ਵੀ ਜੋਬਾਂ ਨੀ ਮਿਲਦੀਆਂ। ਤਜਰਬੇਕਾਰਾਂ ਦੇ ਨਾਲ ਹੋ ਕੇ ਫਿਰ ਤੁਰੀਦਾ, ਤੇ ਇਸ ਰਾਹ ਤੇ ਜਦੋਂ ਤੁਰਨਾ ਹੈ ਨਾ ਕਿਸੇ ਨੇ, ਜੇ ਉਹ ਕੱਲਾ ਤੁਰੇਗਾ ਉਹ ਅੱਜ ਵੀ ਗਿਰਿਆ ਤੇ ਕੱਲ ਵੀ ਡਿੱਗਿਆ। ਕਿਉਂ? ਤੁਸੀਂ ਵੇਖੋ 12 ਮਾਹ, ਇਹਨਾਂ ਮੈਂ ਪਰਸੋਂ ਵੀ ਬਿਨੈ ਕੀਤੇ ਸੀ, 12 ਮਾਹ ਅੰਦਰ ਸਤਿਗੁਰੂ ਨੇ 2 ਬਚਨ ਪੂਰੇ 12 ਮਹੀਨਿਆਂ ਚ ਕਹੇ ਨੇ। 12 ਮਹੀਨਿਆਂ ਚ ਸੂਝਵਾਨ ਸਰੋਤਿਓ, ਤੁਹਾਨੂੰ 12 ਮਾਹ ਦੀ ਪੰਕਤੀਆਂ ਯਾਦ ਨੇ। ਸਤਿਗੁਰੂ ਕਹਿੰਦੇ ਨੇ ਦੇਖੋ, ਜੇ ਵਾਹਿਗੁਰੂ ਨੂੰ ਮਿਲਣ ਦਾ ਰਸਤਾ ਅਪਣਾਉਣਾ ਹੈ ਨਾ, ਤੇ ਇਹ ਚ 2 ਕੰਮ ਕਰੇ ਆ ਜੇ। ਇੱਕ ਕਹਿੰਦੇ ਨਾਮ ਜਪਣਾ, ਤੇ ਇੱਕ ਜਪਣ ਵਾਲੇ ਮਹਾਨ ਪੁਰਖ ਦੀ ਸੰਗਤ ਵਿੱਚ ਰਹਿਣਾ। 2 ਬਚਨ ਪਹਿਲਾ ਤੇ ਖੀਰ ਲੈ ਲਓ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਨਾਮ ਜਪੋਗੇ ਤੇ ਜੀਵਨ ਚ ਘਣਾ ਆਨੰਦ ਆਏਗਾ। ਆਨੰਦ ਤਾਂ ਦਾਤਾ ਹੈ ਪਰਮੇਸ਼ਰ, ਆਨੰਦ ਪਰਮੇਸ਼ਰ ਦਾ ਹੀ ਪ੍ਰਤੀਕ ਹੈ। ਪਰ ਕਹਿੰਦੇ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਭਣਾ, ਸੰਤ ਜਨਾ ਨਾਲ ਮਿਲ ਕੇ ਪਾਉਣਾ। ਨਾਮ ਜਪਣਾ ਤੇ ਗੁਰਮੁਖਾਂ ਦੀ ਸੰਗਤ ਵਿੱਚ ਬਹਿਣਾ। ਫੱਗਣ ਆਇਆ ਤੇ ਸਹਿਬ ਕਹਿੰਦੇ ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟਿਆ ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਵੇ। ਆਖਦੇ ਨੇ ਉਹ ਆਨੰਦ ਉਹ ਆਪ ਵਾਹਿਗੁਰੂ ਪ੍ਰਗਟ ਹੋ ਗਿਆ ਜੇ। ਕਹਿੰਦੇ ਕੱਲਾ ਨਾਮ ਜਪ ਕੇ ਨਹੀਂ, ਜਪਣ ਵਾਲਿਆਂ ਨੇ ਮੇਰੀ ਸਹਾਇਤਾ ਕੀਤੀ ਤੇ ਉਹਨਾਂ ਦੀ ਬਦੌਲਤ ਮੈਂ ਮਿਲ ਆਵਾਂ, ਕੋਈ ਕਹਾਣੀ ਹੋਏਗੀ। ਤੇ ਸਤਿਗੁਰੂ ਜੀ ਇੰਨਾ ਜ਼ੋਰ ਦਿੰਦੇ ਨੇ ਨਾ, ਵਿਸਾਖ ਚੜਿਆ ਸੀ ਜਿੱਦਣ, ਸੁਣਿਆ ਜੇ 12 ਮਾਹ ਦੀ ਪੰਕਤੀ, ਸਾਹਿਬ ਕਹਿੰਦੇ ਵਿਸਾਖ ਸੁਖਾਵਾ ਤਾਂ ਲੱਗਦਾ ਜਾਂ ਸੰਤ ਭੇਟਾ ਕਰ ਸੋਏ, ਜੇ ਰੱਬ ਦੇ ਪਿਆਰੇ ਨੂੰ ਮਿਲ ਕੇ ਰਹੇਗਾ ਤਾਂ ਮਿਲਾਪ ਹੋਏਗਾ। ਜੇਕਰ ਜੇਠ ਆਵੇ ਤੇ ਕਹਿੰਦੇ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ, ਮਨਨ ਪਿਆਰਿਓ ਕਿਉਂ ਸਵਾਲ ਏਵੇ ਵੀ ਕਿਉਂ ਗੁਰੂ ਸਾਹਿਬ ਪੂਰੇ ਨੇ ਅੰਮ੍ਰਿਤ ਦੀ ਦਾਤ ਮਿਲੀ ਪੰਜਾਂ ਨੇ ਨਾਮ ਦਿੱਤਾ ਤੇ ਸਿੱਖ ਫੇਰ ਕਿਉਂ ਸਾਧੂ ਦੀ ਸੰਗਤ ਕਰੇ ਗੁਰਮੁਖਾਂ ਦੀ ਸੰਗਤ ਕਰੇ ਮਹਾਨ ਪੁਰਖਾਂ ਦੀ ਜਿਹੜੇ ਪ੍ਰਵਾਨ ਹੋ ਗਏ ਸਾਹਿਬ ਦੇ ਘਰ ਉਹਨਾਂ ਦੀ ਸੰਗਤ ਕਰੇ ਕਿਉਂ ਕੀ ਇਹ ਸਤਿਗੁਰ ਦੀ ਬਰਾਬਰੀ ਨਹੀਂ ਪਿਆਰਿਓ ਜਿਹੜੇ ਦਰਅਸਲ ਗੁਰੂ ਨਾਨਕ ਦੇ ਪਿਆਰੇ ਸਾਧੂ ਜਨ ਮਹਾਂਪੁਰਖ ਨੇ ਉਹ ਬਰਾਬਰੀ ਤਾਂ ਕੀ ਉਹ ਤਾਂ ਸੰਗਤ ਦੀ ਬਰਾਬਰੀ ਵੀ ਨਹੀਂ ਕਦੇ ਕਰਦੇ ਸਤਿਕਾਰਯੋਗ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਉਹ ਤਾਂ ਸੰਗਤ ਦੇ ਸਾਹਮਣੇ ਵੀ ਟੋਆ ਪੁੱਟ ਕੇ ਹੋਰ ਨੀਵੇਂ ਬੈਠਦੇ ਨੇ ਉਹ ਬਾਹਰੋਂ ਸਰੀਰ ਕਰਕੇ ਮਹਾਂਪੁਰਖ ਭਾਵੇਂ ਨਾਮ ਹੀ ਬੈਠਣ ਪਰ ਉਹਨਾਂ ਦੇ ਸ਼ਬਦ ਤੇ ਅਲਫਾਜ਼ ਵੇਖਿਆ ਜੇ ਹਮੇਸ਼ਾ ਕਹਿਣਗੇ ਸੀ ਸੰਗਤ ਦੀ ਚਰਨ ਧੂੜਾਂ ਤੇ ਜਿਨ੍ਹਾਂ ਦੇ ਪੱਲੇ ਕੱਖ ਨੇ ਉਹ ਭਾਵੇਂ ਵੱਡੇ ਵੱਡੇ ਗੱਦੇ ਲਾ ਕੇ ਬਹਿਣ ਸਤਸੰਗ ਸਾਹਿਬ ਉਹਨਾਂ ਦੀ ਨੀ ਗੱਲ ਕਰਦੇ ਜਿਨ੍ਹਾਂ ਦੇ ਅੰਦਰ ਆਪਾਂ ਮਰ ਚੁੱਕਾ ਏ ਜਿਹੜੇ ਪ੍ਰਵਾਨ ਹੋ ਗਏ ਹੋਇਆ ਕਿ ਮੈਂ ਇੱਕ ਬੇਨਤੀ ਕਰਾਂ ਇਸ ਗੱਲ ਨੂੰ ਸਮਝਣ ਲਈ ਜਦੋਂ ਨਾ ਨਾਮ ਜਪਣਾ ਕੋਈ ਵੀ ਜਪਦਾ ਉਹਦੇ ਕੋਲ ਸ਼ਕਤੀਆਂ ਨੇ ਆਉਣਾ ਹੀ ਆਉਣਾ ਏ ਕੋਈ ਦੋ ਰਾਵਾਂ ਨਹੀਂ ਪਰ ਉਦੋਂ ਸਾਧੂ ਜਨ ਉਦੋਂ ਸੁਚੇਤ ਕਰਦਾ ਇਹਨਾਂ ਸ਼ਕਤੀਆਂ ਨੂੰ ਜਰਨਾ ਕਿਵੇਂ ਤੇ ਅੱਗੇ ਕਿਵੇਂ ਤੁਰਨਾ ਨਹੀਂ ਤਾਂ ਥੋੜੇ ਜੇ ਕਿਸੇ ਨੂੰ ਝਲਕਾਰੇ ਪਏ ਬਸ ਉੱਥੇ ਲੋਕਾਂ ਨੂੰ ਦੱਸਦਾ ਲੋਕ ਕਹਿੰਦੇ ਨੇ ਵਾਹ ਵੀ ਇਹਦੇ ਤੇ ਬੜੀ ਕਿਰਪਾ ਏ ਤੇ ਉਹ ਵੀ ਸਮਝਣ ਲੱਗ ਪੈਂਦਾ ਵਾਕਈ ਮੇਰੇ ਤੇ ਕਿਰਪਾ ਏ ਉੱਥੇ ਕਹਾਣੀ ਰੁਕ ਗਈ ਪਰ ਜੇਕਰ ਕੋਈ ਗੁਰਸਿੱਖ ਮਿਲੇਗਾ ਨਾ ਤੁਹਾਨੂੰ ਪੂਰਾ ਉਹ ਕਦੇ ਵੀ ਇਹ ਗੱਲ ਤੁਹਾਨੂੰ ਕਰਨੀ ਨਹੀਂ ਦੇਵੇਗਾ ਜੇ ਕੋਈ ਕਰੇਗਾ ਤੇ ਝੜਕੇਗਾ ਬਹੁਤ ਵਧੇਰੇ ਇਹ ਕੀ ਕਰਨ ਲੱਗ ਪਿਆ ਏ ਇਹ ਕੋਈ ਸ਼ਕਤੀਆਂ ਆਈਆਂ ਰਿਧੀਆਂ ਸਿਧੀਆਂ ਸੱਚੀ ਮੁੱਚੀ ਆ ਗਈਆਂ ਤੇ ਉਹਨਾਂ ਨੂੰ ਤੂੰ ਲੈ ਕੇ ਰੁਕ ਗਿਆ ਏ ਇਹ ਤਾਂ ਕਹਾਣੀ ਸਿੱਖ ਦੀ ਨਹੀਂ ਤੂੰ ਤੇ ਮੰਜ਼ਿਲ ਤੇਰੀ ਅਜੇ ਬੜੀ ਦੂਰ ਹੈ ਉੱਥੋਂ ਸੁਚੇਤ ਕਰਨਗੇ ਹੋਇਆ ਕੀ ਸਾਧ ਸੰਗਤ ਜਦੋਂ ਨਾ ਸਤਿਕਾਰਯੋਗ ਰੰਗਲੇ ਸੱਜਣ ਚ ਨਾ ਕਈ ਮਹਾਨ ਪੁਰਖ ਨਾਮ ਜਪਣ ਵਾਲਿਆਂ ਦੀ ਗੱਲ ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਲਿਖੇ ਉਹਦੇ ਚ ਇੱਕ ਗੁਰੂ ਕੇ ਪਿਆਰੇ ਗਿਆਨੀ ਅਰਜਨ ਸਿੰਘ ਜੀ ਬਾਰੇ ਲਿਖਦੇ ਨੇ ਕਹਿੰਦੇ ਉਹ ਬਹੁਤ ਜਪਣਾ ਤੇ ਉਹਨਾਂ ਦੇ ਜਿਹੜਾ ਬਚਨ ਕਰਨਾ ਪੂਰਾ ਹੋ ਜਾਣਾ ਜਦੋਂ ਦੂਸਰੀ ਨਾਮ ਦੀ ਲਾਲੀ ਚਿਹਰੇ ਤੋਂ ਦਿਸਣੀ ਲੋਕਾਂ ਨੂੰ ਚੰਗਾ ਲੱਗਣਾ ਗੱਲ ਘੁੰਮਦੀ ਘੁੰਮਦੀ ਦੂਰ ਤੱਕ ਚਲੀ ਗਈ ਬੜੀ ਸੰਗਤ ਨੇ ਉਹਨਾਂ ਕੋਲ ਆਉਣਾ ਇਕੱਠੇ ਹੋਣ ਲੱਗ ਪਏ ਉਹਨਾਂ ਨੂੰ ਸੰਗਤ ਤੋਂ ਮਿਲਦੀ ਸੀ ਵੱਡਿਆਂ ਦੀ ਕਹਿਣ ਲੱਗੇ ਪਿਤਾ ਕਹਾਣੀ ਵਿਗੜ ਗਈ ਮੈਂ ਤਾਂ ਆਲੇ ਦੁਆਲੇ ਗੁਰੂ ਨਾਨਕ ਦੀ ਮਿਹਰ ਨੂੰ ਇਕੱਠਾ ਕਰਨਾ ਸੀ ਮੇਰੇ ਦੁਆਲੇ ਤਾਂ ਲੋਕ ਹੀ ਹੋਣ ਲੱਗ ਪਏ ਨੇ ਇਹ ਤਾਂ ਕਹਾਣੀ ਵਿਗੜ ਗਈ ਲੋਕਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਸਾਡੀ ਕਮਾਈ ਜਾਏਗੀ ਮੈਂ ਤਾਂ ਰੁਕ ਗਿਆ ਜਿਹੜੀ ਮੰਜ਼ਿਲ ਮਿੱਥੀ ਸੀ ਉਹ ਤੇ ਰਹਿ ਗਏ ਸਤਿਗੁਰਾਂ ਨੇ ਬਚਨ ਵੀ ਕੀਤਾ ਹੈ ਨਾ ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕਿਓ ਨਮੀਤ ਚਾਲੇ ਤੇ ਕਰ ਮਿਲਨ ਕੋ ਬੀਚੇ ਅਟਕੇ ਉਹ ਚੀਤ ਲੋਕਾਂ ਕੋਲੋਂ ਸਤਿਕਾਰ ਲੈਣਾ ਇਹ ਜਗਤ ਦੀ ਬਿਰਤੀ ਏ ਪਿਆਰਿਓ ਧਾਰਮਿਕ ਤੇ ਜਿਨੇ ਰੱਬ ਨੂੰ ਪਿਆਰ ਕਰਨਾ ਉਹਦਾ ਰਾਹ ਨੇ ਜਗਤ ਸਾਰਾ ਚਾਹੁੰਦਾ ਏ ਮੇਰਾ ਅਹੰਕਾਰ ਵਧੇ ਕਿਵੇਂ ਪਰ ਰੱਬ ਦੇ ਰਾਹ ਤੇ ਪੂਰਾ ਜ਼ੋਰ ਲੱਗਦਾ ਹੈ ਅਹੰਕਾਰ ਮਰੇ ਕਿਵੇਂ ਦੁਨੀਆਂ ਵਿੱਚ ਤਾਂ ਕਾਮਯਾਬ ਹੋਣ ਬੰਦਾ ਸਮਝਦਾ ਹੈ ਜਦੋਂ ਇਹ ਸਾਰੇ ਇਹਦਾ ਹੁਕਮ ਮੰਨਣ ਇਹਨੂੰ ਚੰਗਾ ਕਹਿਣ ਤੇ ਇਸ ਰਾਹ ਤੇ ਉਹ ਪ੍ਰਵਾਨ ਏ ਜਦੋਂ ਇਹ ਕਵੇ ਭਈ ਮੈਂ ਸਭਨਾਂ ਤੋਂ ਮਾੜਾ ਵਾਂ ਤੇ ਮੈਂ ਹੀ ਸਭ ਤੋਂ ਨੀਵਾਂ ਵਾਂ ਇਹਦੇ ਅੰਦਰੋਂ ਸ਼ਬਦ ਨਿਕਲਣ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ ਇਹਦਾ ਅੰਦਰ ਕਵੇ ਕਿਸੇ ਨੂੰ ਸੁਣਾਉਣ ਲਈ ਨਹੀਂ ਜਦੋਂ ਇਹਨਾਂ ਨੇ ਵੇਖਿਆ ਇਹ ਲੋਕਾਂ ਤੋਂ ਭੱਜ ਗਏ ਝੋਰੀ ਜਦੋਂ ਗਏ ਨਾ ਤੇ ਇਹਨਾਂ ਨੇ ਇੱਕ ਜੰਗਲ ਜਿਹਾ ਲੱਭਿਆ ਪਈ ਜਿੱਧਰ ਕੋਈ ਨਾ ਆਵੇ ਇਹ ਕਹਾਣੀ ਇੱਕ ਦੀ ਨਹੀਂ ਕੇਵਲ ਸਮਝਣ ਲਈ ਇੱਕ ਦੋ ਪ੍ਰਮਾਣ ਦੇਣ ਲੱਗਾ ਵਾ ਜਿਹੜਾ ਸੱਚਮੁੱਚ ਸਿੱਖੀ ਦਾ ਮਾਰਗ ਏ ਪਿਆਰਿਓ ਬਾਬਾ ਫਰੀਦ ਸਾਹਿਬ ਜਦੋਂ ਪਟਨੇ ਵੱਲ ਗਏ ਸਨ ਖਾਂਸੀ ਤੋਂ ਚੱਲ ਕੇ ਇਸੇ ਕਰਕੇ ਗਏ ਸੀ ਕਹਿੰਦੇ ਉਧਰ ਬੜੇ ਲੋਕ ਰੱਬ ਤੋਂ ਬੇਮੁਖ ਨੇ ਉਧਰ ਕੋਈ ਸਤਿਕਾਰ ਨਹੀਂ ਕਰਦਾ, ਕਹਿੰਦੇ ਫਿਰ ਉੱਥੇ ਚੱਲਦੇ ਹਾਂ, ਨਾ ਕੋਈ ਸਾਨੂੰ ਜਾਣੇਗਾ ਨਾ ਕਰੇਗਾ ਅਦਬ, ਅਸੀਂ ਆਪਣਾ ਸਫ਼ਰ ਛੇਤੀ ਤੈਅ ਕਰਾਂਗੇ। ਪਰ ਰੱਬ ਦੀ ਵੀ ਮਰਜ਼ੀ ਖੋਰ ਹੁੰਦੀ, ਜਿੱਥੇ ਕੋਈ ਨਹੀਂ ਰੱਬ ਨੂੰ ਮੰਨਦਾ ਉੱਥੇ ਗਏ, ਪਰ ਅੰਦਰ ਦੀ ਖੁਸ਼ਬੂ ਇੰਨੀ ਫੈਲੀ ਉਹ ਸਾਖਤ ਵੀ ਸੰਤ ਬਿਰਤੀ ਵਾਲੇ ਬਣਨੇ ਸ਼ੁਰੂ ਹੋ ਗਏ। ਉਹ ਰੱਬ ਦਾ ਕਰਮ ਹੈ, ਉਹ ਜੋ ਕਰਾਵੇ ਭਲਾ ਹੋਇਆ ਕਿ ਮਸਤੂਆਣ ਵਾਲੇ ਮਹਾਂਪੁਰਖ ਵੀ ਇਹ ਕੁਝ ਕਰਦੇ। ਸੰਗਤ ਨੇ ਜੁੜ ਜਾਣਾ, ਕਹਿਣਾ ਇਜਾਜ਼ਤ ਦਿਓ, ਉਹਨਾਂ ਕਹਿਣਾ ਜਾਨ ਨਹੀਂ ਦੇਣਾ, ਰਾਤ ਨੂੰ ਚੋਰੀ ਚਲੇ ਜਾਣਾ ਬਗੈਰ ਕਿਸੇ ਦੱਸਣ ਤੋਂ, ਤੇ ਉਹਨਾਂ ਨੇ ਉੱਥੇ ਲੁਕਣ ਦੀ ਕੋਸ਼ਿਸ਼ ਕਰਨੀ ਜਿੱਥੇ ਕੋਈ ਨਾ ਪਹੁੰਚ ਸਕੇ। ਰੱਬ ਨੇ ਉੱਥੇ ਉਹਨਾਂ ਦੇ ਮਗਰ ਭੇਜ ਦੇਣਾ, ਕਿਸੇ ਨੂੰ ਲੱਭ ਲੈਣਾ, ਭਾਵ ਅੰਦਰ ਤੇ ਕਹਿ ਵੀ ਜਗਤ ਤੋਂ ਪਰਾਂ ਰਵਾਂ। ਪਰ ਜਦੋਂ ਗੁਰੂ ਨੇ ਜਿਹੜੀ ਸੇਵਾ ਲੈਣੀ ਉਹ ਵੱਖਰੀ ਗੱਲ। ਇੱਕ ਹੁੰਦੇ ਨੇ ਸ਼ਬਦ ਅਹੰਕਾਰ ਵਿੱਚੋਂ ਨਿਕਲਣੇ, ਮੈਂ ਬੋਲਣਾ ਚਾਹੁੰਦਾ ਵਾਂ ਇਹ ਅਹੰਕਾਰ ਹੈ, ਇੱਕ ਮੈਂ ਨਹੀਂ ਬੋਲਣਾ ਚਾਹੁੰਦਾ, ਪਰ ਗੁਰੂ ਸਾਹਿਬ ਬੁਲਾਉਣਾ ਚਾਹੁੰਦੇ ਨੇ, ਉਹਦੀ ਕਿਰਪਾ ਵਡਿਆਈ ਹੈ। ਸਾਧ ਸੰਗ ਹੈ ਬੜੇ ਨੇੜੇ ਦੇ ਦੋਨੋਂ ਸ਼ਬਦ, ਪਰ ਇਹਨਾਂ ਨਾਲ ਘਾਟੇ ਤੇ ਵਾਧੇ ਬੜੇ ਪੈਂਦੇ ਨੇ। ਗਿਆਨ ਅਰਜਨ ਸਿੰਘ ਜੀ ਉਹ ਲੁੱਕ ਗਏ, ਪਰ ਲੁਕਿਆਂ ਦਾ ਵੀ ਆਮ ਤੇ ਨਾ ਪਤਾ ਲੱਗਾ, ਪਰ ਕਿਸੇ ਕਿਸੇ ਨੂੰ ਪਤਾ ਸੀ ਮਹਿਮਾ ਇਹ ਚੱਲ ਪਈ ਵੀ ਕੋਈ ਮਹਾਂਪੁਰਖ ਨੇ, ਉਹ ਬਈ ਇੱਧਰ ਜੰਗਲ ਚ ਰਹਿੰਦੇ ਦਿਨ ਰਾਤ ਤਪ ਕਰਦੇ, ਉਹਨਾਂ ਕੋਲ ਜਾਣ ਦੀ ਮਨਾਹੀ ਏ। ਉਹਨਾਂ ਦਾ ਕੋਈ ਮਿੱਤਰ ਸੀ ਪੁਰਾਣਾ, ਉਹ ਵੀ ਨਾਮ ਇਕੱਠੇ ਜਪਦੇ ਸੀ, ਤੇ ਉਹਨੇ ਸੁਣਿਆ ਉਹਦੀ ਗੱਲ, ਕਹਿਣ ਲੱਗੇ ਵੀ ਉਹ ਕਿਹੋ ਜਿਹਾ ਏ। ਨਿਸ਼ਾਨੀਆਂ ਤੋਂ ਪਤਾ ਲੱਗਾ ਵੀ ਉਹ ਆਪਣਾ ਮਿੱਤਰ ਹੀ। ਚਲੇ ਗਏ ਵੇਖ ਵਿਖਾ ਕੇ, ਉਹਨੇ ਇਹੋ ਜਿਹੀ ਜਗ੍ਹਾ ਚੁਣੀ ਸੀ, ਉਹਦਾ ਕੇਵਲ ਇੱਕੋ ਪਾਸਾ ਸੀ ਪਿੱਛੋਂ ਜਿੱਧਰ ਉਹ ਗਿਆ, ਤਿੰਨ ਪਾਸੇ ਉਹ ਝਾੜੀਆਂ ਨਾਲ ਢੱਕੇ ਹੋਏ ਸਨ। ਇੱਕ ਨਿੱਕੀ ਜਿਹੀ ਛਪਰੀ ਬਣਾਈ ਸੀ ਉਹਨੇ, ਉਧਰ ਮੂੰਹ ਕੀਤਾ ਤੇ ਬੈਠਾ ਆਨੰਦ ਵਿੱਚ। ਇਹ ਚਲੇ ਗਏ, ਇਹਨਾਂ ਨੇ ਬੁਲਾਇਆ ਨਹੀਂ, ਵਾਹਿਗੁਰੂ ਕਹਿ ਕੇ ਪਿੱਛੇ ਬੈਠ ਕੇ ਵੀ ਜਦੋਂ ਨੇਤਰ ਖੋਲਣਗੇ ਚਲੋ ਉਦੋਂ ਬੁਲਾ ਲਵਾਂਗੇ ਇਹਨਾਂ ਨੂੰ। ਪਰ ਜਿਹੜਾ ਜੰਗਲ ਚ ਬੈਠਾ ਉਹਨੇ ਕਾਹਦੇ ਲਈ ਨੇਤਰ ਖੋਲਣੇ ਨੇ, ਕੀ ਕਰਨਾ ਨੇਤਰ ਖੋਲ ਕੇ? ਨੇਤਰ ਤਾਂ ਉਹ ਖੋਲਣ ਜਿਹਨਾਂ ਦੁਨੀਆਂ ਵੇਖਣੀ, ਜਿਹਨੇ ਵਾਹਿਗੁਰੂ ਨੂੰ ਤੱਕਣਾ ਏ, ਉਹ ਤਾਂ ਨੇਤਰ ਬੰਦ ਹੀ ਕਰਦਾ ਏ ਵੀ ਅੰਦਰ ਉਹ ਬੈਠਾ ਏ ਤੇ ਅੰਦਰ ਵੇਖਾਂ ਜਿੱਥੇ ਮੇਰਾ ਸਾਈ ਏ, ਸਾਈ ਅੰਦਰ ਮੈਂ ਬਾਹਰ ਪਿਆ ਵੇਖਾਂ। ਨਹੀਂ, ਉਹ ਅੰਦਰ ਵੇਖੇਗਾ, ਉਹ ਬੈਠੇ ਰਹੇ 5-6 ਘੰਟੇ। ਜਦੋਂ ਇਹ ਬੈਠਾ ਰਿਹਾ ਤੇ ਉਹ ਨਾ ਬੋਲੇ ਨਾ ਨੇਤਰ ਖੁੱਲੇ, ਇਹ ਹੌਲੀ ਜਿਹੀ ਨਮਸਕਾਰ ਕਰਕੇ ਪਿੱਛੋਂ ਦੀ ਤੁਰਨ ਲੱਗਾ ਤੇ ਉਹਨਾਂ ਨੇ ਆਵਾਜ਼ ਮਾਰੀ, ਕਹਿਣ ਲੱਗੇ ਸੱਜਣਾ ਜੀ ਆ ਗਿਆ ਏ ਤੇ ਹੁਣ ਜਾਣਾ ਕਾਹਦੇ ਲਈ? ਇਹ ਚ ਮੈਨੂੰ ਕੀ ਵੇਖਣਾ ਸਹੀ? ਜਿਹਨੂੰ ਵੇਖਣਾ ਚਾਹੀਦਾ, ਜਿਹਨੂੰ ਮੈਂ ਵੇਖਣਾ ਚਾਹੁੰਦਾ, ਤੂੰ ਵੀ ਉਹਨੂੰ ਵੇਖ ਤੇ ਆ ਜਾ, ਪੁਰਾਣਾ ਮਿੱਤਰ ਬਹਿ ਜਾ। ਇਹ ਵੀ ਬਹਿ ਗਿਆ। ਉੱਥੇ ਰਾਤ ਸਾਰੀ, ਅੱਧੀ ਕੁ ਰਾਤ ਹੋਈ, ਬੈਠੇ ਨੇ ਚੌਂਕੜਾ ਮਾਰ, ਤੂੰ ਥੋੜੀ ਖਟਵਾਂ ਇਹ ਉਧਰ, ਤੇ ਇਕਦਮ ਉੱਚੀ ਉੱਚੀ ਕਹਿਣ ਲੱਗ ਪਿਆ, ਗੁਰੂ ਨਾਨਕ ਸਾਹਿਬ ਮੈਨੂੰ ਇਹ ਨਹੀਂ ਚਾਹੀਦੀਆਂ, ਇਹ ਸ਼ਕਤੀਆਂ ਵਾਪਸ ਲੈ ਲਓ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਤੁਸੀਂ ਚਾਹੀਦੇ ਹੋ। ਘੰਟਾ ਦੋ ਘੰਟਾ ਰੋਵੇ ਤੇ ਅਰਦਾਸਾਂ ਕਰੇ। ਇਹ ਡਰ ਗਿਆ, ਕੁਰੇ ਕੀ ਹੋ ਰਿਹਾ ਇਹਨਾਂ ਨੂੰ? ਸਵੇਰ ਹੋਈ ਤੇ ਉਦੋਂ ਪੁੱਛਿਆ, ਕਹਿਣ ਲੱਗੇ ਸੱਜਣਾ ਰਾਤੀ ਤੇ ਮੈਂ ਬੁਲਾਇਆ ਨੀ, ਕੁਰੇ ਕਿਹੜੇ ਰੰਗਾਂ ਵਿੱਚੋਂ ਹੋ ਗਏ, ਪਰ ਹੁਣ ਦੱਸੋ ਰਾਤੀ ਕਹਾਣੀ ਕੀ ਸੀ? ਕਹਿਣ ਲੱਗੇ ਕਹਾਣੀ ਸੱਜਣਾ ਇੰਨੀ ਕੁ ਸੀ, ਗੁਰੂ ਨਾਨਕ ਦੇ ਨਾਮ ਦੀਆਂ ਬਰਕਤਾਂ ਬਹੁਤ ਤੇ ਲੋਕਾਂ ਨੂੰ ਸੂਝ ਨਹੀਂ, ਉਹ ਸਮਝਦੇ ਕੋਈ ਕਹਿੰਦਾ ਤੋਤਾ ਰੱਟਣੇ ਵਾਹਗੁਰੂ ਵਾਹਗੁਰੂ ਕਰਨਾ, ਕੋਈ ਕਹਿੰਦਾ ਸਵੇਰੇ ਸ਼ਾਮ ਕਰ ਲਿਆ ਠੀਕ ਏ, ਐਵੇਂ ਜੱਬ ਨੂੰ ਪਾਏ ਹੁੰਦੇ ਨੇ ਇੱਕੋ ਕੰਮ ਕਰਨਾ। ਪਰ ਜਿਹਨਾਂ ਨੂੰ ਸੋਝੀ ਏ, ਜਿਹਨਾਂ ਨੂੰ ਗੁਰੂ ਪਾਤਸ਼ਾਹ ਨੇ ਮਿਹਰ ਕਰਕੇ ਕੁਛ ਦਿਖਾਇਆ, ਕਹਿੰਦੇ ਇਹਨੂੰ ਜੱਪ ਕੇ ਵੇਖੋ। ਇਹਦੇ ਵਿੱਚ ਜਦੋਂ ਜਪਿਆ ਤੇ ਉਹਦੀਆਂ ਤਮਾਮ ਸ਼ਕਤੀਆਂ, ਜਿਹਨੂੰ ਦੁਨੀਆਂ ਦੀ ਬੋਲੀ ਵਿੱਚ ਰਿਧੀਆਂ ਸਿਧੀਆਂ ਆਖੀਦਾ ਏ, ਵੀ ਜੋ ਕਹੀਏ ਉਹ ਹੋ ਜਾਣਾ, ਇਸ ਦੁਨੀਆਂ ਦੇ ਤਮਾਮ ਕੰਮ ਧੰਦੇ ਇੱਕ ਮਿੰਟ ਤੋਂ ਪਹਿਲਾਂ ਕਰਨ ਦੀ ਸ਼ਕਤੀ ਹੁੰਦੇ। ਕਹਿੰਦੇ ਉਹ ਅੰਦਰ ਆਉਣਾ ਚਾਹੁੰਦੀਆਂ ਸਨ, ਮੈਂ ਤਰਲੇ ਲੈ ਰਿਹਾ ਸਾਂ ਗੁਰੂ ਨਾਨਕ ਸਾਹਿਬ, ਮੈਂ ਘਰੋਂ ਇਹਨਾਂ ਸ਼ਕਤੀਆਂ ਨੂੰ ਲੈਣ ਲਈ ਨਹੀਂ ਸਾਂ ਤੁਰਿਆ, ਇਹ ਤਾਂ ਮਾਇਆ ਦੀਆਂ ਸ਼ਕਤੀਆਂ, ਮੈਂ ਤੈਨੂੰ ਲੈਣ ਤੁਰਿਆ ਸਾਂ, ਜੇ ਤੂੰ ਨਾ ਮਿਲਿਆ ਤੇ ਮੈਂ ਫਿਰ ਰੁਕ ਗਿਆ। ਸਾਹਿਬ ਦੇ ਬਚਨ ਨੇ ਨਾ, ਹਜ਼ੂਰ ਕਹਿੰਦੇ ਰੇ ਦਿਸੇ ਦੇ ਅਵਰਾ ਸਾਧ, ਇਹ ਹੋਰ ਸਵਾਦ ਏ ਦੁਨੀਆਂ ਨੂੰ ਖੁਸ਼ ਕਰਨ ਲਈ। ਗੁਰੂ ਪਿਆਰਿਓ ਤਾਂ ਹੀ ਕਹਿੰਦੇ ਗੁਰਸਿੱਖੀ ਕਮਾਣੀ ਬਹੁਤ ਔਖੀ ਏ। ਇੱਕ ਤਾਂ ਜਗਤ ਤੇ ਮੰਗਦਾ ਕੋਈ ਸ਼ਕਤੀ ਆਵੇ ਸਹੀ ਮੇਰੇ ਕੋਲ ਪਾਵਰ ਤੇ ਮੈਂ ਫਿਰ ਦਿਖਾਵਾਂ ਦੁਨੀਆਂ ਨੂੰ ਵੀ ਤਾਕਤ ਕੀ ਹੁੰਦੀ ਏ। ਪਰ ਇਹ ਰਾਹ ਵੇ ਭਈ ਤਾਕਤ ਆਵੇ ਨਾ ਕੇਵਲ ਉਹ ਆਵੇ ਜਿਹਨੂੰ ਮਿਲਣ ਲਈ ਤੁਰੇ ਹਾਂ, ਤੇ ਜਿਹੜਾ ਉਸ ਧਰ ਵੱਲ ਮੂੰਹ ਕਰਦਾ ਉਹਦੇ ਕੋਲ ਵੀ ਹੁਣ ਅੰਦਰੂਨੀ ਤਾਕਤਾਂ ਨੇ ਆਉਣਾ ਹੀ ਆਉਣਾ ਏ। ਜਦੋਂ ਕਹਿੰਦੇ ਮੈਂ ਤਰਲੇ ਲੈ ਰਿਹਾ ਉਹ ਨਾ ਆਉਣ, ਸਤਿਗੁਰੂ ਮੈਨੂੰ ਤੇਰੇ ਚਰਨ ਚਾਹੀਦੇ ਨੇ, ਉਦੋਂ ਚਰਨਾਂ ਵੱਲ ਨੂੰ ਇਹ ਝੁਕਿਆ ਤੇ ਕਹਿਣ ਲੱਗਾ ਵਾਹਿਗੁਰੂ ਕੇ ਨਾਮ ਦੀਆਂ ਇੰਨੀਆਂ ਬਰਕਤਾਂ ਨੇ, ਲੋਕ ਤਰਸਦੇ ਨੇ ਜੋਗੀ, ਲੋਕ ਤਰਸਦੇ ਨੇ ਸਾਧਕ, ਤੇ ਤੁਸੀਂ ਘਰ ਆਈਆਂ ਨੂੰ ਧੱਕੇ ਮਾਰ ਕੇ ਮੋੜ ਦਿਓ, ਕੇਵਲ ਇਹ ਸਤਿਗੁਰੂ ਜੀ ਦੇ ਪਿਆਰੇ ਜਾਣਦੇ ਨੇ। ਗੁਰੂ ਹੀ ਸਮਝਾਉਂਦਾ ਇਹ ਬਾਤਾਂ ਪਿਆਰਿਓ, ਅੱਗੇ ਵੀ ਆਉਂਦੀਆਂ ਹੋਣਗੀਆਂ। ਇੱਕ ਪਰ ਦੂਸਰੇ ਨੂੰ ਵੀ ਸੰਗਤ ਮਿਲ ਗਈ, ਹੁਣ ਜਿਹਨੂੰ ਇਹੋ ਜਿਹੀ ਦੀ ਸੰਗਤ ਮਿਲੀ ਉਹਦੇ ਕੋਲ ਕੱਲ ਨੂੰ ਕੋਈ ਸ਼ਕਤੀ ਆਏਗੀ, ਉਹ ਪਿਆਰਿਓ ਚ ਰੁਕੇਗਾ ਨਹੀਂ। ਤੇ ਜੇ ਇਹ ਆਪਣੀ ਮਰਜ਼ੀ ਨਾਲ ਹੀ ਬੈਠਾ ਏ, ਮਾੜੀ ਜੀ ਕੋਈ ਸ਼ਕਤੀ ਆਈ ਤੇ ਚਾਵਾਂ ਨਾਲ ਲੋਕਾਂ ਨੂੰ ਦੱਸਦਾ ਫਿਰੇਗਾ ਆ ਦੇਖੋ ਆਪਾਂ ਤੇਰੀ ਅਰਦਾਸ ਕਰਾਂਗੇ, ਲੋ ਪੂਰੀ ਕਿਉਂ ਨਹੀਂ ਹੋਏਗੀ। ਜਿਹੜਾ ਇਹ ਕਹਿ ਰਿਹਾ ਵੀ ਮੈਂ ਅਰਦਾਸ ਕਰਾਂ ਤੇ ਪੂਰੀ ਕਿਉਂ ਨਾ ਹੋਏਗੀ, ਉਹਦੀ ਰੱਬ ਵੱਲ ਕੰਡ ਹੋ ਗਈ ਸਤਸੰਗਿਓ। ਕਿਉਂ? ਇਹ ਕੋ ਦਾਅਵੇ ਵਾਲਾ ਕੰਮ ਨਹੀਂ ਏ। ਇੱਥੇ ਤਾਂ ਸਾਹਿਬ ਕਹਿੰਦੇ ਕਬੀਰ ਦਾਅਵੇ ਦਾ ਜਨ ਖੋਤ ਕੈ, ਜਿਹੜਾ ਦਾਅਵਾ ਕਰਦਾ ਅੰਦਰੋਂ ਸੜ ਜਾਂਦਾ ਏ। ਨਿਰਦਾਵੇ ਰਹੇ ਨਿਸੰਕ, ਜਿਹਨੇ ਦਾਅਵਾ ਨਹੀਂ ਕੀਤਾ ਨਿਸੰਗ ਹੋ ਗਿਆ, ਕਿਸੇ ਇੱਕ ਚੀਜ਼ ਦਾ ਵੀ ਦਾਅਵਾ ਨਹੀਂ ਕਰਦਾ। ਕਹਿੰਦੇ ਜੋ ਜਨ ਨਿਰਦਾਵੇ ਰਖੇ ਸੋ ਗਨੇ ਇੰਦਰ ਸੋ ਰੰਕ, ਨਿਰਦਾਅ ਜਿਹੜਾ ਰਹੇਗਾ ਉਹ ਪਿਆਰੋ ਦੇ ਸਾਹਮਣੇ ਇੰਦਰ ਦੇਵਤਾ ਵੀ ਕੰਗਾਲ ਜਾ ਜਾਪੇਗਾ, ਰੱਬ ਨੂੰ ਇੰਨਾ ਕੁ ਉੱਚਾ ਲੈ ਜਾਂਦਾ ਏ। ਪਰ ਮੈਂ ਦੂਸਰਾ ਪ੍ਰਮਾਣ ਦੇਣ ਲੱਗਾ ਵਾ ਗੁਰੂ ਕੇ ਪਿਆਰਿਓ, ਜਦੋਂ ਲੋੜ ਪੈਂਦੀ ਜਿਹਨਾਂ ਨੂੰ ਨਹੀਂ ਨਾ ਮਿਲਦੇ ਆਪਣੇ ਤੁੱਚਿਆਂ ਦੀ ਸੰਗਤ, ਉਹ ਬਹੁਤ ਨੁਕਸਾਨ ਕਰਦੇ ਜੇ। ਜਿਵੇਂ ਦੁਨਿਆਵੀ ਤਾਕਤ ਕਿਸੇ ਕੋਲ ਹੋਵੇ, ਤਾਕਤ ਜਿੰਨੀ ਲੈਣ ਦੀ ਜ਼ੋਰ ਲਾਣਾ ਪੈਂਦਾ ਨਾ, ਓਨੀ ਤਾਕਤ ਦੀ ਸੰਭਾਲ ਕਰਨ ਤੇ ਵੱਧ ਜ਼ੋਰ ਚਾਹੀਦਾ ਹੈ। ਪੈਸਾ ਕਮਾਉਣ ਲਈ ਤੁਹਾਨੂੰ ਪਤਾ ਏ ਜ਼ੋਰ ਲੱਗਦਾ, ਪਰ ਪੈਸਾ ਆ ਕੇ ਉਹਨੂੰ ਕਿਵੇਂ ਸੰਭਾਲਣਾ, ਉਸ ਤੋਂ ਵੱਧ ਸੁਚੇਤਾ ਦੀ ਲੋੜ ਏ। ਤੇ ਅੰਦਰਲੀਆਂ ਸ਼ਕਤੀਆਂ ਤੇ ਬਹੁਤ ਵੱਡੀਆਂ ਨੇ, ਇਹਨਾਂ ਨੂੰ ਲੈਣ ਲਈ ਵੀ ਅੰਤਾਂ ਦੀ ਮਿਹਨਤ, ਪਰ ਆਈਆਂ ਨੂੰ ਸੰਭਾਲਣਾ ਕਿਵੇਂ, ਜਰਨਾ ਕਿਵੇਂ ਪਿਆਰਿਓ, ਤੇ ਹੋਰ ਵੀ ਔਖਾ ਏ। ਪਤਾ ਜੀ ਗੁਰੂ ਘਰ ਐਸੇ ਪਾਤਸ਼ਾਹ ਨੇ 2200 ਘੋੜ ਸਵਾਰ ਰੱਖੇ ਨੇ, ਸ਼ਸਤਰਧਾਰੀ ਨੇ ਉਹਨਾਂ ਕੋਲ ਗੁਰੂ ਕੇ ਸਿੱਖ, ਪਰ ਉਹਨਾਂ ਨੂੰ ਹੁਕਮ ਏ ਵੀ ਜੰਗ ਨਹੀਂ ਕਰਨੀ। ਤੇ ਦੁਨੀਆਦਾਰ ਕਹਿਣਗੇ ਜੇ ਜੰਗ ਨਹੀਂ ਕਰਨੀ ਤੇ 2200 ਬੰਦੇ ਦੀ ਐਵੇਂ ਰੋਟੀ ਉਹ ਚ ਚੱਲਦੀ ਏ, ਕਾਹਦੇ ਲਈ ਘੋੜੇ ਰੱਖੇ, ਕਾਹਦੇ ਲਈ ਸ਼ਸਤਰ ਨੇ, ਇਹ ਦੁਨੀਆਦਾਰ ਕਹਿਣਗੇ ਨਾ ਜਿਹਨਾਂ ਨੂੰ ਸਿੱਖੀ ਦੀ ਅੰਦਰੂਨੀ ਕਹਾਣੀ ਦਾ ਨਹੀਂ ਪਤਾ ਪਿਆਰਿਓ। ਪਰ ਕਾਰਨ ਕੀ ਏ, ਕਿਉਂ ਰੱਖੀਏ? ਛੇਵੇਂ ਗੁਰਦੇਵ ਪਿਤਾ ਜੀ ਨੇ ਜੰਗਾਂ ਕੀਤੀਆਂ ਨੇ, ਦੁਸ਼ਮਣ ਨੂੰ ਫਤਿਹ ਕੀਤਾ ਏ, ਜ਼ਮੀਨ ਤੇ ਕੋਈ ਕਬਜ਼ੇ ਨਹੀਂ ਕੀਤੇ, ਚੜ ਆਏ ਤੇ ਜਵਾਬ ਮਿਲਿਆ ਏ। ਇਧਰ ਸਾਧ ਸੰਗਤ ਕਹਿਣ ਲੱਗੇ ਹੁਣ ਸ਼ਕਤੀ ਕਹਿ ਦਿਖਾ ਦਿੱਤੀ ਜਿੱਥੇ ਲੋੜ ਸੀਗੀ, ਜ਼ੁਲਮ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਨਹੀਂ ਦਿਖਾਈ, ਜ਼ਾਲਮ ਨੂੰ ਰੋਕਣ ਲਈ। ਹੁਣ ਕਹਿੰਦੇ ਨੇ ਇਹ ਕੋਲ ਸ਼ਕਤੀ ਕਹਿ ਪਰ ਇਸ ਦੀ ਵਰਤੋਂ ਨਹੀਂ ਕਰਨੀ, ਸਿੱਖਾਂ ਤੇਰੇ ਕੋਲ ਗੁਰੂ ਦੀਆਂ ਤਾਕਤਾਂ ਅਪਾਰ ਆਉਣ, ਪਰ ਤੈਨੂੰ ਉਹ ਜਰਨ ਦੀ ਆਦਤ ਤੇ ਤੇਰੇ ਕੋਲ ਸ਼ਕਤੀ ਚਾਹੀਦੀ ਤੂੰ ਜਰ ਸਕੇ। ਇਹਨੂੰ ਕਿਵੇਂ ਸੰਭਾਲਣਾ ਹੈ? ਜਦੋਂ ਕਿਸੇ ਕੋਲ ਤਲਵਾਰ ਆਈ ਮਿਆਨ ਚੋਂ ਨਿਕਲੀ ਕੋਈ ਸੰਭਾਲ ਨਹੀਂ ਸਕਿਆ, ਪਰ ਗੁਰੂ ਦੇ ਖਾਲਸੇ ਨੇ ਉਹਨੂੰ ਪਿਆਰਿਓ ਸੰਭਾਲਿਆ, ਵਾਪਸ ਮੋੜੀਏ। ਇਹਨਾਂ ਨੂੰ ਜਰਨ ਦੀ ਸ਼ਕਤੀ ਗੁਰੂ ਨੇ ਬਹੁਤ ਦਿੱਤੀ ਏ, ਜਿਹੜੇ ਸੱਚਮੁੱਚ ਸਿੱਖੀ ਕਮਾਉਂਦੇ ਨੇ। ਸਰਦਾਰ ਬਘੇਲ ਸਿੰਘ ਲੜਦਾ ਦਿੱਲੀ ਦੇ ਲਾਲ ਕਿਲੇ ਤੱਕ ਪਹੁੰਚ ਗਿਆ, ਜਿੱਤ ਹੋ ਗਈ। ਤੇ ਜਦੋਂ ਮੈਂ ਲਾਲ ਕਿਲੇ ਵਿੱਚ ਗਿਆ, ਨਵਾਬ ਦੀ ਬੇਗਮ ਨੂੰ ਗੁਰੂ ਕੇ ਸਿੱਖਾਂ ਦੇ ਗੁਣਾਂ ਦਾ ਪਤਾ ਸੀ, ਕਹਿਣ ਲੱਗੀ ਵੀਰਾ ਮੈਂ ਤੇਰੀ ਭੈਣ ਆ, ਇੱਕ ਤਾਂ ਤੁਹਾਡੇ ਗੁਰੂਆਂ ਨੇ ਇਹ ਦੱਸਿਆ ਏ ਭੈਣ ਦਾ ਘਰ ਵੀਰ ਉਜਾੜਦੇ ਨਹੀਂ ਵਸਾਉਂਦੇ ਨੇ, ਪਰ ਤੁਸੀਂ ਤਾਂ ਗੁਰੂ ਕੇ ਸਿੱਖ ਹੋ, ਦੇਖੋ ਕਹਿੰਦੇ ਅਬਲਾ ਤੇ ਕਮਲਾ ਨਹੀਂ ਕਰਦੇ, ਜੋ ਮੰਗੇ ਦਿੰਦੇ ਹੋ ਵੀਰਾ ਤੈਨੂੰ ਮੈਂ ਗੁਰੂ ਤਲਗੀਆਂ ਵਾਲੇ ਦਾ ਸਿੱਖ ਜਾਣ ਕੇ ਤਰਲਾ ਕਰਨੀ ਆ। ਮੇਰੇ ਨਵਾਬ ਮੇਰੇ ਇਸ ਕਵੰਦ ਕੋਲ ਜਿਹੜਾ ਅੱਜ ਰਾਤ ਭਾਗ ਤੁਸੀਂ ਖੋਣ ਲੱਗੇ ਹੋ, ਖੋ ਹੀ ਚੁੱਕੇ ਹੋ ਕਿਉਂਕਿ ਫਤਿਹ ਹੋ ਚੁੱਕੀ ਤੁਹਾਡੀ, ਉਹ ਵਾਪਸ ਇਸ ਭੈਣ ਦੀ ਝੋਲੀ ਪਾ ਦਿਓ। ਦੁਨੀਆਂ ਦੇ ਅੰਦਰ ਕਦੇ ਤੁਸੀਂ ਇਹ ਗੱਲ ਸੋਚ ਵੀ ਨਹੀਂ ਸਕੋਗੇ, ਪਰ ਸਰਦਾਰ ਬਗੇਰ ਸਿੰਘ ਗੁਰੂ ਦਾ ਨਾਂ ਸੁਣ ਕੇ ਨੀ ਤਾਕਤ ਕੋਲੇ, ਕਹਿੰਦਾ ਜਾਓ ਰਾਜ ਤੁਹਾਡਾ ਵਾਪਸ ਆ ਗਏ। ਸਤਸੰਗ, ਜਿਹੜੇ ਲੋਕੀ ਮਨ ਤੱਕ ਸੀਮਤ ਨੇ ਉਹ ਅੱਜ ਵੀ ਨੀ ਸਹਿਮਤ ਹੋਣਗੇ ਵੀ ਕਿਵੇਂ ਹੋ ਗਿਆ, ਪਰ ਨਾ ਗੁਰੂ ਕਿਉਂ ਸਿੱਖੋ। ਗੁਰੂ ਜਦੋਂ ਕਿਸੇ ਨੂੰ ਉੱਚਾ ਕਰ ਦਿੰਦਾ ਏ ਉਹਨੂੰ ਕਹਾਣੀ ਸਮਝ ਪੈ ਗਈ, ਇਹ ਰਾਜ ਪਾਗ ਇਹ ਸ਼ਕਤੀਆਂ ਕਿਵੇਂ ਰੱਖਣੀਆਂ ਤੇ ਕਿੱਥੇ ਵੇ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੇ, ਇੱਕ ਨਾ ਬਿਨੇ ਕਰ ਲੱਗਾ ਸਾ ਸ਼ਕਤੀ ਜਰਨ ਦੀ, ਜੇ ਨਾਨਾ ਕੋਈ ਉੱਪਰ ਗੁਰਸਿੱਖ ਹੋਵੇ ਕੋ ਮਹਾਂਪੁਰਖ ਮਿਲੇ ਤੇ ਬੰਦਾ ਪੁੱਠੇ ਪਾਸੇ ਤੁਰ ਪੈਂਦਾ ਹੈ। ਥੋੜੀ ਜੀ ਗੱਲ ਨੂੰ ਲੈ ਕੇ ਬਸ ਅਸੀਂ ਉਹਨੂੰ ਬਣਾ ਦਿੰਦੇ ਹਾਂ ਸਾਧ, ਬਣ ਜਾਂਦੇ ਚੇਲੇ, ਕਹਾਣੀ ਹੋਰ ਪਾਸੇ ਤੁਰ ਪੈਂਦੀ, ਪਖੰਡੀ ਵੱਧ ਜਾਂਦੇ ਨੇ, ਸੱਚ ਦੇ ਮਤਲਾਸ਼ੀ ਘੱਟ, ਤੇ ਜਿਹੜਾ ਕੋਈ ਤੁਹਾਡੇ ਮੇਰੇ ਵਰਗਾ ਸੱਚਾ ਜਗਿਆਸੂ ਵੀ ਹੋਵੇ ਉਸ ਜਦੋਂ ਕੋਈ ਪੂਰਾ ਵੀ ਆਏ ਤੇ ਉਹਦੇ ਤੇ ਸ਼ੱਕ ਕਰੇ ਤਾਂ ਕਹਿਣ ਲੱਗੇ ਸਾਰੇ ਕੁਝ ਹੀ ਖੋਣਗੇ। ਪਰ ਇੱਕ ਚੇਤਾ ਰੱਖਣਾ, ਸਤਿਗੁਰੂ ਜੀ ਨੇ ਨਾ ਤੱਚ ਵਿੱਚੋਂ ਸੱਚ ਲੱਭਣ ਦੀ ਜੁਗਤੀ ਦੱਸੀ ਹੋਈ ਹੈ। ਕਿਵੇਂ ਲੱਭੀਦਾ ਹੈ? ਕਹਿਣ ਲੱਗੇ ਉਹਦੇ ਨਾਲ ਤੁਹਾਨੂੰ ਨੀਵੇਂ ਖੋਣਾ ਪਵੇਗਾ। ਕਹਿੰਦੇ ਰੱਬ ਤੇ ਉਹਦੇ ਪਿਆਰੇ ਜਿਵੇਂ ਰੇਤ ਵਿੱਚ ਖੰਡ ਮਿਲੀ ਇਵੇਂ ਮਿਲੇ ਖੋਏ ਨੇ। ਹੁਣ ਰੇਤ ਵਿੱਚੋਂ ਖੰਡ ਵੱਖ ਕਰਨੀ ਕੋਈ ਹਾਥੀ ਦਾ ਕੰਮ ਨਹੀਂ ਪਿਆਰਿਓ, ਉਸ ਨੂੰ ਵੱਖ ਕਰ ਸਕਦੀ ਤੇ ਕੇਵਲ ਕੀੜੀ। ਜੇ ਇਸ ਸੰਸਾਰ ਤੇ ਕੂੜ ਵਿੱਚੋਂ ਸੱਚ ਲੱਭਣਾ ਖੋਵੇ, ਰੱਬ ਤੇ ਰੱਬ ਦੇ ਪਿਆਰੇ ਪੂਰੇ ਲੱਭਣੇ ਖੋਣ, ਜੇ ਅਹੰਕਾਰ ਦੀ ਬਿਰਤੀ ਲੈ ਕੇ ਲੱਭਾਂਗੇ ਤੇ ਤਦੇ ਨਹੀਂ ਲੱਭਣਾ, ਕੂੜ ਹੀ ਲੱਭੇਗਾ। ਕਹਾਂਗੇ ਰੇਤ ਹੀ ਰੇਤ ਕਿੱਥੇ ਵੱਖ ਹੋਣੀ ਕਹਿ, ਤੇ ਜਦੋਂ ਆਪਣੇ ਅੰਦਰ ਨਿਮਰਤਾ ਆ ਗਈ ਅਹੰਕਾਰ ਮਰਿਆ, ਕੀੜੀ ਨੂੰ ਖੰਡ ਲੱਭਦੀ ਤੇ ਸਾਨੂੰ ਰੱਬ ਤੇ ਉਹਦੇ ਪਿਆਰੇ ਅਵਸ਼ ਲੱਭਣਗੇ। ਪਰ ਇਹ ਚਾਹੁੰਦਾ ਮਨ, ਮੈਂ ਕੁਛ ਨਾ ਕਰਾਂ, ਬਣਿਆ ਬਣਾਇਆ ਕੋਈ ਗੁਰੂ ਨਾਨਕ ਸਾਹਿਬ, ਕੋਈ ਸਾਧੂ, ਕੋਈ ਮਹਾਂਪੁਰਖ ਮੇਰੇ ਸਾਹਮਣੇ ਖੜੇ ਕਰਨ, ਮੈਂ ਕਹਾਂ ਜੀ ਮੈਂ ਤੁਹਾਡਾ ਸੇਵਾਦਾਰ ਤੇ ਤੁਸੀਂ ਮੇਰੇ ਸਾਧੂ ਜਨ ਤੇ ਮੈਨੂੰ ਰੱਬ ਮਿਲਾ ਦਿਓ, ਇਹ ਤਾਂ ਨਿੰਕਾਰੀ ਕਰਦੇ ਨੇ ਕੁਝ ਕੰਮ। ਸਾਧ ਸੰਗ, ਇਹ ਚ ਹੁਕਮ ਹੈ ਨਾਮ ਜਪ ਜਪ ਕੇ ਅੰਦਰ ਨੂੰ ਮਾਰਨਾ ਅਹੰਕਾਰ ਨੂੰ, ਪਰ ਆਪ ਕੁਝ ਕਰਨਾ ਸੀ ਅਸੀਂ ਹਮੇਸ਼ਾ ਦੂਸਰੇ ਵੱਲ ਗੇਂਦ ਸੁੱਟੇ ਭਾਈ ਦੂਸਰੇ ਮਾੜੇ ਨੇ। ਸਾਹਿਬ ਕਹਿੰਦੇ ਆ ਤੇਰਾ ਮਨ ਮਾੜਾ ਹੀ ਅਜੇ, ਇਹਨੂੰ ਵੇਖ। ਗੁਰੂ ਪਾਤਸ਼ਾਹ ਦੇ ਬਚਨ ਜੇ, ਸਾਹਿਬ ਕਹਿੰਦੇ ਕਬੀਰ ਖਰ ਖੈ, ਜਿਹੜਾ ਵਾਹਿਗੁਰੂ ਹੈ ਨਾ ਉਹ ਕਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾ, ਹੱਥਾਂ ਨਾਲ ਨੀ ਚੁਣੀ ਜਾਣੀ, ਦੂਸਰਾ ਅਰਥ ਕਰਦੇ ਹਾਥੀ ਨੀ ਚੁਣ ਸਕੇਗਾ। ਕਹੋ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਪੁਨ ਖਾਏ, ਕੀੜੀ ਬਣ ਕੇ ਨਿਮਰਤਾ ਸਾਨੂੰ ਪੈਦਾ ਕਰਨੀ ਪਵੇਗੀ, ਉਹ ਲੱਭੇਗਾ। ਸਮਾਂ ਹੋਰ ਇੱਕ ਹੈ, ਸਤਿਕਾਰ ਜੋਗਨਾ ਇੱਕ ਮਹਾਤਮਾ ਸਨ, ਕਮਾਈ ਬੜੀ ਤੇ ਸ਼ਕਤੀਆਂ ਬਹੁਤ, ਉਹ ਬਾਬਾ ਆਨੰਦ ਸਿੰਘ ਨਾਨਕਸਰ ਕਲੇਰਾਂ ਵਾਲੇ ਨੂੰ ਮਿਲਣ ਆ ਗਏ। ਪਰ ਖੁਰੇ ਕਿਉਂ ਇੱਧਰ ਤੁਰ ਪਏ? ਕੋਈ ਸ਼ਕਤੀ ਦਿਖਾਣੀ ਅੰਦਰ ਲਈ, ਸ਼ਕਤੀ ਤਾਂ ਸੀ, ਆਉਣੀ ਆਉਣੀ, ਇਹਦੇ ਚ ਕੋਈ ਦੋ ਰਕਮਾਂ ਨਹੀਂ। ਅੱਜ ਤਰਕਵਾਦੀ ਲੋਕ ਇੱਧਰ ਹੀ ਤੁਰ ਪਏ ਨੇ ਡੰਡਾ ਡੇਰਾ ਲੈ ਕੇ, ਭਾਈ ਦੇਖੋ ਜੀ ਇਹ ਸਭ ਕੂੜੇ ਕਲਪਨਾ ਏ। ਸਤਸੰਗਿਓ, ਰੱਬ ਦੀ ਬਖਸ਼ਿਸ਼ ਨੂੰ ਤਰਕ ਤੇ ਦਲੀਲਾਂ ਨਾਲ ਨਹੀਂ ਵੇਖਿਆ ਜਾ ਸਕਦਾ, ਉਹਨੂੰ ਨਿਮਰਤਾ ਤੇ ਸ਼ਰਧਾ ਤੇ ਪਿਆਰ ਨਾਲ ਕਮਾਈ ਕਰਕੇ ਵੇਖਿਆ ਜਾ ਸਕਦਾ। ਨਾ ਉਹਨਾਂ ਨੂੰ ਰੱਬ ਕਦੇ ਦਿਖਾਏਗਾ ਤੇ ਨਾ ਤੁਸੀਂ ਦਿਖਾ ਸਕੋਗੇ ਕੁਝ ਵੀ, ਤੇ ਲੋੜ ਵੀ ਕੀ ਏ? ਅਸੀਂ ਆਪ ਦੇਖੀਏ ਸਤਿਗੁਰਾਂ ਦੇ ਚਰਨ, ਸਾਡਾ ਧਿਆਨ ਇੱਧਰ ਚਾਹੀਦਾ ਹੈ। ਆਇਆ ਭਵਨ ਆਨੰਦ ਸਿੰਘ ਜੀ, ਕਹਿੰਦੇ ਜੀ ਆਇਓ ਮਹਾਤਮਾ ਪੁਰਖੋ, ਤੁਸੀਂ ਮੰਜੇ ਤੇ ਬੈਠੋ। ਉਹ ਬਹਿ ਗਏ, ਬਾਬਾ ਜੀ ਥੱਲੇ ਬਹਿ ਗਏ। ਕਹਿਣ ਲੱਗੇ ਜੀ ਥੱਕੇ ਹੋ, ਤੁਹਾਡੇ ਚਰਨ ਪੁੱਟੀਏ। ਉਹ ਅੱਜ ਕਿਸੇ ਹੋਰ ਮੂਡ ਵਿੱਚ ਸੀ, ਉਹਨੇ ਸੱਚੀ ਮੁੱਚੀ ਆਪਣੇ ਚਰਨ ਅੱਗੇ ਕਰ ਦਿੱਤੇ। ਬਾਬਾ ਆਨੰਦ ਸਿੰਘ ਜੀ ਉਹ ਚਰਨ ਘੁੱਟਣ ਲੱਗ ਪਏ, ਘੁਟਾਈ ਜਾ ਰਿਹਾ ਬੈਠਾ ਏ, ਜਾਣਦਾ ਵੀ ਕਿੰਨੀ ਵੱਡੀ ਸ਼ਕਤੀ ਦੇ ਮਾਲਕ ਨੇ। ਕਹਿਣ ਲੱਗੇ ਜੀ ਪ੍ਰਸ਼ਾਦ ਛਕੋਗੇ? ਕਹਿਣ ਲੱਗੇ ਹਾਂ ਛਕਾ ਦਿਓ। ਉਹਨੇ ਕੀ ਕੀਤਾ ਨਾ, ਆਪਣੀ ਸ਼ਕਤੀ ਕਰਾਮਾਤ ਨਾਲ ਜਿੰਨਾ ਲੰਗਰ ਵਿੱਚ ਜਿੱਥੇ ਜਿੱਥੇ ਭੋਜਨ ਪਿਆ ਸੀ ਉਹ ਸਾਰਾ ਹੀ ਮੁਕਾ ਦਿੱਤਾ, ਸ਼ਕਤੀ ਨਾਲ ਕੋਈ ਚੀਜ਼ ਖਾਣ ਵਾਲੀ ਨਾ ਉੱਥੇ ਰਹਿਣ ਦਿੱਤੇ। ਜਦੋਂ ਬਾਬਾ ਈਸ਼ਰ ਸਿੰਘ ਜੀ ਲੈਣ ਗਏ ਖਾਲੀ ਆ ਗਏ, ਫਿਰ ਕਿਹਾ ਤੂੰ ਲਿਆ ਨੀ ਈਸ਼ਰ ਸਿੰਘ? ਦੂਜੀ ਵਾਰੀ ਫਿਰ ਗਏ ਖਾਲੀ, ਤੀਜੀ ਵਾਰੀ ਬਾਬਾ ਆਨੰਦ ਸਿੰਘ ਜੀ ਵੇਖਦੇ ਇਹ ਤਾਂ ਇਹ ਮਹਾਤਮਾ ਪੁੱਠੇ ਪਾਸੇ ਤੁਰ ਪਿਆ ਏ। ਕਹਿਣ ਲੱਗੇ ਜਾ ਈਸ਼ਰ ਸਿਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਜਾ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਅਰਦਾਸ ਕਰ, ਜਦੋਂ ਅੱਖ ਖੋਲੇਗਾ ਉੱਥੇ ਥਾਲ ਪਿਆ ਹੋਵੇਗਾ, ਚੁੱਕ ਲਿਆ ਤੇ ਛਕਾਈਏ। ਜਦੋਂ ਸੱਚੀ ਮੁੱਚੀ ਅਰਦਾਸ ਕੀਤੀ ਉੱਥੇ ਭੋਜਨ ਪਿਆ ਏ, ਥਾਲ ਚੁੱਕਿਆ ਲਿਆ ਕਿ ਛਕਾਏ, ਜਦੋਂ ਉਹ ਪ੍ਰਸ਼ਾਦ ਛਕਿਆ ਉਹਦੇ ਨਾਲ ਕੀ ਇੱਕਦਮ ਉਹ ਜਿਹੜੀ ਕਮਾਈ ਸੀ ਅੰਦਰੋਂ ਨਿਕਲ ਗਈ ਤੇ ਖਾਲੀ ਹੋ ਗਿਆ। ਸਾਰੀ ਜ਼ਿੰਦਗੀ ਦੀ ਕਮਾਈ ਮਿੱਟੀ ਚ ਰੁਲ ਗਈ, ਜਦੋਂ ਹੀ ਖਾਲੀ ਹੋਇਆ ਪਤਾ ਲੱਗਾ ਉਹਨੂੰ ਅੰਦਰੋਂ ਅਹਿਸਾਸ, ਉਦੋਂ ਹੀ ਰੋਇਆ ਤੇ ਇੱਕਦਮ ਚਰਨਾਂ ਤੇ ਡਿੱਗ ਪਿਆ। ਕਹਿੰਦਾ ਮੈਨੂੰ ਮਾਫ ਕਰ ਦਿਓ ਬਾਬਾ ਜੀ। ਬਾਬਾ ਜੀ ਕਹਿੰਦੇ ਜੇ ਮੇਰੇ ਨਾਲ ਟੱਕਰ ਲੈਨੋ ਤੇ ਮੈਂ ਮਾਫ ਕਰਦਾ, ਮੇਰੀ ਤੇ ਗੱਲ ਹੀ ਕੋਈ ਨਹੀਂ। ਤੂੰ ਗੁਰੂ ਨਾਨਕ ਪਿਤਾ ਦਾ ਲੰਗਰ ਮੁਕਾਇਆ ਏ, ਸਾਧਾਂ ਤੇ ਮਹਾਤਮਾ ਦਾ ਕੰਮ ਕਿਸੇ ਦੇ ਘਰ ਖਾਲੀ ਕਰਨ ਨਹੀਂ, ਘਰ ਭਰਨ ਨੇ, ਤੇ ਤੂੰ ਤਾਂ ਰੱਬ ਦਾ ਘਰ ਖਾਲੀ ਕਰਾ ਮਾਤ ਨਾਲ ਕਰ ਦਿੱਤਾ ਏ। ਜਿਹੜਾ ਰੱਬ ਦਾ ਘਰ ਖਾਲੀ ਕਰਦਾ ਉਹਦਾ ਰੱਬ ਕਿਵੇਂ ਘਰ ਭਰੇਗਾ। ਉਹਦੇ ਨਾਲ ਟੱਕਰ ਲਈ ਆ, ਕਹਿੰਦੇ ਮੈਂ ਕੀ ਜਾਣਦਾ ਤੇ ਤੂੰ ਜਾਣ ਤੇ ਗੁਰੂ ਨਾਨਕ ਸਾਹਿਬ ਜਾਣਨ। ਜ਼ਿੰਦਗੀ ਭਰ ਉਹਨੇ ਰੋ ਕੇ ਕੱਟੀ, ਗੁਰੂ ਕੇ ਪਿਆਰਿਓ ਰੱਬ ਨਾਲ ਮੱਛਾ ਲਾਇਆ। ਕਿਉਂ? ਜੇ ਕੋਈ ਉਹਨੂੰ ਪੂਰਾ ਮਿਲਿਆ ਹੁੰਦਾ ਤੇ ਉਹਨੂੰ ਕਦੇ ਇਹੋ ਜਿਹੀ ਪੱਟੀ ਨਾ ਪੜਾਉਂਦਾ ਵੀ ਸ਼ਕਤੀ ਲੈ ਕੇ ਗੁਰੂ ਕੇ ਲੰਗਰ ਹੀ ਮੁਕਾਉਣ ਲੱਗ ਪਓ। ਪਰ ਸਾਡਾ ਅੰਦਰ ਅੱਜ ਵੀ ਇਹਨਾਂ ਗੱਲਾਂ ਨੂੰ ਰੱਬ ਜਿੰਨੀ ਤਰਜੀਹ ਦਿੰਦਾ ਕਿ ਤੁਹਾਡੇ ਦਿਲ ਦੀ ਗੱਲ ਦੱਸਦਾ ਹੋਵੇ ਪੂਰਾ ਜੇ ਪਿਆਰਿਓ। ਜੇ ਕੋਈ ਸਾਡੇ ਨਿੱਕੇ ਮੋਟੇ ਕਾਰਜ ਕਰਦੇ ਕਹਾਂਗੇ ਪੂਰਾ ਜੇ ਨਹੀਂ, ਜਿੰਨਾ ਚਿਰ ਸਿੱਖ ਆਪ ਨੀ ਨਾਮ ਜਪ ਕੇ ਪਿਆਰਿਓ ਅੰਦਰੋਂ ਉਹ ਗੁਰੂ ਬਖਸ਼ੀ ਅੱਖ ਨੂੰ ਖੋਲਦਾ, ਉਹਨਾਂ ਚਿਰ ਨਾ ਪੂਰਾ ਮਿਲੇਗਾ ਤੇ ਨਾ ਅਸੀਂ ਆਪਣੀ ਮੰਜ਼ਿਲ ਵੱਲ ਵਧਾਂਗੇ। ਇੱਕ ਮੈਂ ਬੇਨਤੀ ਜ਼ਰੂਰ ਕਰਕੇ ਸਮਾਪਤੀ ਕਰਾਂ ਸਾਧ ਸੰਗਤ, ਜਦੋਂ ਕੋਈ ਇਹ ਕਹਿੰਦਾ ਹੈ ਨਾ ਵੀ ਅੱਜ ਪੂਰੇ ਨੀ ਸਭ ਪਖੰਡ ਹੈ, ਉਹਦਾ ਇੱਕੋ ਗੱਲ ਇਹ ਸਪਸ਼ਟ ਏ, ਇਹਦੇ ਆਪਣੇ ਅੰਦਰ ਗੁਰੂ ਨਾਨਕ ਸਾਹਿਬ ਲਈ ਕੋਈ ਸ਼ਰਧਾ ਤੇ ਪਿਆਰ ਨਹੀਂ। ਜਿੱਦਣ ਤੂੰ ਸੱਚਾ ਹੋਏਗਾ ਗੁਰੂ ਨਾਨਕ ਸਾਹਿਬ ਤੈਨੂੰ ਮਿਲਾਏਗਾ ਹੀ ਪੂਰਾ ਤੇ ਸੱਚਾ, ਜਿੰਨਾ ਚਿਰ ਮੇਰੇ ਤੇ ਤੇਰੇ ਅੰਦਰ ਕੂੜੇ ਉਹਨਾਂ ਚਿਰ ਮਿਲਣਗੇ ਕੂੜੇ ਤੇ ਪਖੰਡੇ। ਕਹਾਣੀ ਇੱਥੋਂ ਤੁਰਨੀ ਏ, ਕਹਾਣੀ ਦੂਜੇ ਤੋਂ ਨਹੀਂ। ਸਤਿਗੁਰ ਕਹਿੰਦੇ ਜਦੋਂ ਆਪ ਅਸੀਂ ਗੁਰੂ ਦੇ ਆਕੇ ਲੱਗ ਕੇ ਗੁਰੂ ਆਲੇ ਬਾਣ ਬਾਣੀ ਪੜਾਂਗੇ, ਨਾਮ ਜਪਾਂਗੇ ਤੇ ਜਪ ਕੇ ਅਰਦਾਸ ਕਰਾਂਗੇ ਦਾਤਿਆ, ਉਹ ਮੇਲ ਜਿਹੜੇ ਤੇਰੇ ਘਰ ਨਾਲ ਜੋੜਨ ਤੇ ਗੁਰੂ ਮਿਲਾਏਗਾ ਹੀ ਉਹ ਜਿਹੜੇ ਉਹਦੇ ਘਰ ਨਾਲ ਜੋੜਨਗੇ, ਦੂਜੇ ਨੂੰ ਨੇੜੇ ਨੀ ਤੁਹਾਡੇ ਸਾਡੇ ਆਉਣ ਦੇ ਦੇਣਾ। ਸਤਿਸੰਗਿਓ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਮਾਂ ਖੋ ਗਿਆ ਏ, ਵਿਚਾਰਾਂ ਦੀ ਲੜੀ ਛੇੜੀ ਏ, ਪਰ ਜਿੱਥੇ ਸਤਿਗੁਰੂ ਮੁਖਾਣਗੇ ਕੱਲ ਇੱਥੋਂ ਸ਼ੁਰੂ ਕਰਾਂਗੇ। ਇਹ ਜਵਾਨੀ ਚ ਜਾ ਕੇ ਸਤਿਗੁਰੂ ਦੀਆਂ ਬਰਕਤਾਂ ਕਿੰਨੀਆਂ ਕੁ ਆਉਂਦੀਆਂ ਨੇ ਤੇ ਕਿਵੇਂ ਇਹਦੇ ਫਲ ਲੱਗਦਾ ਏ, ਦੋ ਕੁ ਮਿੰਟ ਲਈ ਸਾਰ ਇਹ ਜੁੜੋ ਤੇ ਸਤਿਗੁਰੂ ਦੇ ਉਸ ਨਾਮ ਨਾਲ ਅੰਦਰੋਂ ਕਰੋ ਪਿਆਰ। ਨੇਤਰ ਬੰਦ ਕਰਕੇ ਪਿਆਰ ਨਾਲ ਪੜੋ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।
ਪਾਤਸ਼ਾਹ ਮਹਾਰਾਜ ਮਿਹਰਾਂ ਕਰਨ, ਇਸ ਅਮੋਲਕ ਪਵਿੱਤਰ ਸਤਿਗੁਰਾਂ ਦੇ ਨਾਮ ਨਾਲ ਸਾਡਾ ਅੰਦਰ ਜੁੜੇ, ਤਾਂ ਕਿ ਇਸ ਨਾਮ ਦੀਆਂ ਬਰਕਤਾਂ ਜੋ ਸਤਿਗੁਰੂ ਦਰਸਾਉਂਦੇ ਨੇ ਸਾਡੇ ਵੀ ਹਿਰਦਿਆਂ ਦੇ ਅੰਦਰ ਪ੍ਰਗਟ ਹੋਣ ਤੇ ਅਸੀਂ ਵੀ ਆਪਣੇ ਸੱਚੇ ਸਾਈ ਨੂੰ ਪ੍ਰਾਪਤ ਕਰ ਸਕੀਏ। ਇਹਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।